Domain locations hun khul gaya han. For more information, call 905-874-7171.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ਜਦ ਹੋਰ ਵਧੇਰੇ ਸਥਾਨਕ ਭਾਈਚਾਰਕ ਕਾਰੋਬਾਰ ਅਤੇ ਸੇਵਾਵਾਂ ਖੁੱਲ ਰਹੇ ਹਨ ਅਤੇ ਸਾਮੂਹਿਕ ਇਕੱਤਰਤਾਵਾਂ ਨੂੰ ਵਧਾ ਕੇ 10 ਲੋਕਾਂ ਤੱਕ ਕਰ ਦਿੱਤਾ ਗਿਆ ਹੈ, ਤਾਂ ਸਾਡੇ ਵਾਸਤੇ ਇੱਕ ਦੂਜੇ ਦੀ ਰੱਖਿਆ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਲਾਜ਼ਮੀ ਹੈ। ਸਰੀਰਕ ਦੂਰੀ ਬਣਾਈ ਰੱਖਣ ਦੀ ਪਾਲਣਾ ਕਰੋ, 2 meter ਦੀ ਵਿੱਥ ਤੇ ਰਹੋ। ਜਦ ਸਰੀਰਕ ਦੂਰੀ ਬਣਾਈ ਰੱਖਣਾ ਇੱਕ ਚੁਣੌਤੀ ਹੋਵੇ, ਤਾਂ ਮਾਸਕ ਪਹਿਨੋ ਅਤੇ ਆਪਣੇ ਹੱਥਾਂ ਨੂੰ ਬਾਰ ਬਾਰ ਧੋਣਾ ਜਾਰੀ ਰੱਖੋ। ਜੇ ਤੁਹਾਨੂੰ ਚਿੰਤਾ ਹੋ ਰਹੀ ਹੈ ਕਿ ਤੁਹਾਨੂੰ COVID-19 ਦੀ ਬਿਮਾਰੀ ਹੋ ਸਕਦੀ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ, ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਦੇਖੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ।
ਹਾਂ ਜੀ, ਇੱਕ ਪੈਰਾਲੀਟਿਕਲ ਕੰਪਨੀ ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟੇਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦੇ ਦਾਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਇ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਟਿਕਲ ਕੰਪਨੀ ਥ੍ਰੀ ਲਾਇਨਸ ਪੈਰਾਲੀਟਿਕਲ ਸਰਵਿਸਿਜ਼ ਨੂੰ ਫੋਨ ਕਰੋ 905-451-9777 905-451-9777 4 ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਟਿਕਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565-65
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ
ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-501-4385।
ਚਲੀ ਜੀ, ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਮੈਨੂੰ ਪੂਰਾ ਯਕੀਨ ਆ ਤੁਸੀਂ ਪੂਰੀ ਤਰ੍ਹਾਂ ਤੰਦਰੁਸਤ ਹੋਵੋਗੇ, ਕਿਉਂਕਿ ਕੈਨੇਡਾ ਦਾ ਸਿਸਟਮ ਇਹੋ ਜਿਹਾ ਜੀ, ਤੁਸੀਂ ਸਾਰਿਆਂ ਨੇ ਰਲ ਕੇ ਅਤੇ ਹੈਲਥ ਸਿਸਟਮ ਵਾਲਿਆਂ ਨੇ ਰਲ ਕੇ ਅਤੇ ਨਾਲ ਦੀ ਨਾਲ ਉੱਪਰੋਂ ਜਿਹੜੀਆਂ ਹਦਾਇਤਾਂ ਜਿਹੜੀਆਂ ਸਿਸਟਮ ਵੱਲੋਂ ਆਈਆਂ, ਜਿਹਦੇ ਵਿੱਚ ਸਰਕਾਰ ਦੇ ਵਿੱਚ ਕੁਝ ਚੰਗੇ ਲੋਕ ਹੁੰਦੇ ਨੇ ਜਿਨ੍ਹਾਂ ਦੀ ਸੋਚਣੀ ਵਿਗਿਆਨਕ ਹੁੰਦੀ ਆ, ਉਹਨਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਿਹੜਾ ਕਰੋਨਾ ਹੈ ਉਹਨੂੰ ਮੇਰਾ ਖਿਆਲ ਕੈਨੇਡਾ ਤੋਂ ਬਾਹਰ ਦਾ ਰਸਤਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਦਿਖਾ ਦਿੱਤਾ ਜਾਊਗਾ, ਮੈਨੂੰ ਪੂਰੀ ਉਮੀਦ ਆ। ਪਰ ਨਾਲ ਦੀ ਨਾਲ ਸਾਡੇ ਜਿਹੜੇ ਗੁਆਂਢੀ ਥਾਣੇਦਾਰ ਬੈਠੇ ਨੇ, ਇਹਨਾਂ ਦਾ ਹਾਲ ਦੇਖਣ ਵਾਲਾ ਜੀ, ਅਤੇ ਨਾਲ ਹੀ ਇੰਡੀਆ ਦੇ ਵਿੱਚ ਜੋ ਕੁਝ ਚੱਲ ਰਿਹਾ, ਅਫਸੋਸ ਹੀ ਜ਼ਾਹਿਰ ਕੀਤਾ ਜਾ ਸਕਦਾ ਜਦੋਂ ਕੋਈ ਕਿਸੇ ਦੀ ਗੱਲ ਹੀ ਨਾ ਸੁਣੇ, ਕਿਸੇ ਦੀ ਗੱਲ ਹੀ ਨਾ ਮੰਨੇ, ਜਦੋਂ ਦੇਸ਼ਾਂ ਦੇ ਜਿਹੜੇ ਹਾਕਮ ਨੇ ਉਹਨਾਂ ਦੇ ਦਿਮਾਗਾਂ ਦੇ ਵਿੱਚ ਫਤੂਰ ਚੜਿਆ ਹੋਇਆ ਹੋਵੇ, ਗੁਮਾਨ ਹੋਵੇ, ਹੰਕਾਰ ਹੋਵੇ, ਉਹਨਾਂ ਨੂੰ ਲੱਗਦਾ ਹੋਵੇ ਕਿ ਸਾਡੀਆਂ ਪਾਲਿਸੀਆਂ ਠੀਕ ਨੇ, ਤਾਂ ਕਈ ਵਾਰੀ ਉਹ ਕੁਦਰਤ ਦੀ ਕਰੋਪੀ ਦਾ ਵੱਧ ਸ਼ਿਕਾਰ ਹੋ ਜਾਂਦੇ ਆ। ਇਨਸਾਨ ਦਾ ਸਟਰਗਲ ਆ ਜੀ ਆਪਣੇ ਆਪ ਨਾਲ ਤੇ ਕੁਦਰਤ ਦੇ ਨਾਲ, ਜਿੱਥੇ ਕੁਦਰਤ ਦੇ ਨਾਲ ਬਹੁਤ ਸਾਰੇ ਪੱਖਾਂ ਤੇ ਉਹ ਇਕਮਿਕ ਹੋ ਕੇ ਚੱਲਦਾ, ਪਰ ਜਦੋਂ ਮਹਾਂਮਾਰੀਆਂ ਆਉਂਦੀਆਂ ਨੇ, ਉਹ ਵੀ ਕੁਦਰਤ ਦਾ ਹਿੱਸਾ ਹੀ ਨੇ, ਉਦੋਂ ਫਿਰ ਉਸ ਨੂੰ ਕੁਦਰਤ ਦੇ ਕੁਝ ਜਿਹੜੇ ਐਸਪੈਕਟ ਨੇ ਉਹਨਾਂ ਦੇ ਖਿਲਾਫ ਵੀ ਚੱਲਣਾ ਪੈਂਦਾ। ਵੈਸੇ ਤਾਂ ਆਪਣੇ ਆਪ ਦੇ ਵਿੱਚ ਹੀ ਮਹਾਂਮਾਰੀਆਂ ਵਿਸ਼ਾਣੂ ਰੋਗਾਣੂ ਜਦੋਂ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਅਸੀਂ ਐਂਟੀਬਾਇਓਟਿਕਸ ਲੈਂਦੇ ਹਾਂ ਜਾਂ ਅਸੀਂ ਇਹੋ ਜਿਹੇ ਮੈਜਰਸ ਲੈਂਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਠੀਕ ਕਰਦੇ ਹਾਂ, ਤਾਂ ਇੱਕ ਪੱਖ ਤੋਂ ਅਸੀਂ ਕੁਦਰਤ ਦੇ ਖਿਲਾਫ ਵੀ ਚੱਲ ਰਹੇ ਹੁੰਦੇ ਹਾਂ ਕਿਉਂਕਿ ਅਸੀਂ ਆਪਣੇ ਆਪ ਦਾ ਬਚਾਅ ਕਰਦੇ ਹਾਂ, ਪਰ ਕੁਦਰਤ ਦੇ ਵਿੱਚ ਜਿਹੜੇ ਉਹ ਮਾਈਕਰੋ ਆਰਗਨਿਜ਼ਮਸ ਨੇ ਅਸੀਂ ਉਹਨਾਂ ਨੂੰ ਮਾਰਦੇ ਹਾਂ, ਅਸੀਂ ਉਹਨਾਂ ਤੋਂ ਬਚਦੇ ਹਾਂ। ਦੂਜੇ ਪਾਸੇ ਸਾਡੀ ਜਿਹੜੀ ਡਿਫੈਂਸ ਸਿਸਟਮ ਆ, ਇਹ ਵੀ ਕੁਦਰਤ ਦਾ ਹਿੱਸਾ ਹੀ ਆ, ਅਸੀਂ ਉਹਨੂੰ ਮਜ਼ਬੂਤ ਕਰਦੇ ਹਾਂ। ਮੈਨੂੰ ਪਤਾ ਨਹੀਂ ਜੀ ਇਹਦੀ ਵਿਆਖਿਆ ਕਿਵੇਂ ਕਰਨੀ ਆ, ਪਰ ਇਹ ਹੈ ਵੀ ਅੱਜ ਤੱਕ ਦਾ ਜਿਹੜਾ ਮਨੁੱਖੀ ਇਤਿਹਾਸ ਆ, ਮਨੁੱਖ ਦਾ ਆਪਣੇ ਆਪ ਨਾਲ ਸਟਰਗਲ, ਮਾੜੀਆਂ ਬਿਰਤੀਆਂ ਦੇ ਨਾਲ ਸਟਰਗਲ, ਕੁਦਰਤ ਦੇ ਨਾਲ ਕਈ ਪੱਖਾਂ ਤੇ ਕੁਦਰਤ ਦੇ ਨਾਲ ਇਕਮਿਕ ਹੋ ਕੇ ਚੱਲਣਾ ਤੇ ਕਈ ਐਸਪੈਕਟ ਦੇ ਵਿੱਚ ਕੁਦਰਤ ਦੇ ਨਾਲ ਵੀ ਸਟਰਗਲ ਕਰਕੇ ਚੱਲਣਾ, ਇਹੀ ਇਤਿਹਾਸ ਆ ਜੀ ਮਨੁੱਖ ਦਾ। ਤੇ ਇਹਦੇ ਵਿੱਚ ਜਦੋਂ ਕਿਤੇ ਮਨੁੱਖ ਠੀਕ ਫੈਸਲੇ ਲੈਂਦਾ ਤੇ ਸਮਾਜ ਅੱਗੇ ਨੂੰ ਚੱਲਦਾ, ਜਦੋਂ ਕਿਤੇ ਇਹ ਫੈਸਲੇ ਹੁਕਮਰਾਨਾਂ ਦੇ ਫੈਸਲਿਆਂ ਅਨੁਸਾਰ ਲਏ ਜਾਂਦੇ ਨੇ, ਖਾਸ ਕਰਕੇ ਉਹ ਹੁਕਮਰਾਨ ਜਿਨ੍ਹਾਂ ਦੇ ਜਿਹੜੇ ਹੰਕਾਰੀ ਨੇ, ਜਿਹੜੇ ਆਪਣੇ ਰਾਜ ਦੀ ਉਮਰ ਲੰਮੀ ਕਰਨਾ ਚਾਹੁੰਦੇ ਨੇ, ਉਦੋਂ ਲੋਕਾਂ ਦਾ ਨੁਕਸਾਨ ਵੀ ਹੋ ਜਾਂਦਾ। ਖੈਰ ਜੀ, ਪੰਜਾਬ ਤੋਂ ਸ਼ਿਵਿੰਦਰ ਸਾਡੇ ਨਾਲ ਪਹਿਲਾਂ ਹੀ ਜੁੜ ਚੁੱਕੇ ਨੇ। ਆਪਾਂ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਵਿਸ਼ਾ ਥੋੜ੍ਹਾ ਜਿਹਾ ਵੱਖਰਾ, ਸਾਡੇ ਜਿਹੜੇ ਸਾਡਾ ਜਿਹੜਾ ਆਲਾ ਦੁਆਲਾ ਹੁੰਦਾ, ਸਾਡਾ ਕਲਚਰ ਹੁੰਦਾ, ਸਾਡੀ ਵਿਰਾਸਤ ਹੁੰਦੀ ਆ, ਉਹ ਜਦੋਂ ਅਸੀਂ ਬੱਚੇ ਹੁੰਦੇ ਹਾਂ, ਛੋਟੇ ਹੁੰਦੇ ਹਾਂ, ਕੌਨਸ਼ੀਅਸਲੀ ਅਤੇ ਸਬਕੌਨਸ਼ੀਅਸਲੀ ਉਹ ਸਾਡੇ ਅੰਦਰ ਪ੍ਰਵੇਸ਼ ਕਰਦੀ ਆਲੇ ਦੁਆਲੇ ਦੇ ਵਿੱਚੋਂ, ਅਸੀਂ ਬਹੁਤ ਕੁਝ ਸਿੱਖਦੇ ਹਾਂ ਸਾਡੇ ਮਾਂ ਪਿਓ ਤੋਂ, ਸਾਡੇ ਟੀਚਰ ਤੋਂ, ਸਾਡੇ ਸਾਹਿਤ ਤੋਂ, ਸਾਡੇ ਸੱਭਿਆਚਾਰ ਤੋਂ, ਸਾਡੇ ਧਰਮ ਤੋਂ, ਆਲੇ ਦੁਆਲੇ ਤੋਂ, ਇਤਿਹਾਸ ਤੋਂ। ਅਤੇ ਬਹੁਤੇ ਜਿਹੜੇ ਸਿਸਟਮਸ ਨੇ, ਸਕੂਲਸ ਆਫ ਐਜੂਕੇਸ਼ਨ ਨੇ ਜਾਂ ਐਜੂਕੇਸ਼ਨ ਸਿਸਟਮਸ ਨੇ, ਉਹਨਾਂ ਦੇ ਵਿੱਚ ਇਹ ਸਾਰੀਆਂ ਗੱਲਾਂ ਹੀ ਸ਼ਾਮਿਲ ਕੀਤੀਆਂ ਹੁੰਦੀਆਂ। ਅਤੇ ਉਹ ਜਿਹੜਾ ਉਹਦਾ ਖਾਸਾ ਹੈ, ਉਹਦਾ ਕਰੈਕਟਰ ਆ, ਉਹ ਭਵਿੱਖਮੁਖੀ ਹੁੰਦਾ ਕਿ ਭਵਿੱਖ ਦੇ ਵਿੱਚ ਜਿਹੜਾ ਕੁਝ ਹੋਣਾ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਉੱਧਰ ਨੂੰ ਤਿਆਰ ਕਰਨਾ। ਇਹਦੇ ਵਿੱਚ ਵਿਗਿਆਨ ਦਾ ਬਹੁਤ ਵੱਡਾ ਰੋਲ ਆ। ਇਹਨਾਂ ਦੇਸ਼ਾਂ ਦੇ ਵਿੱਚ ਪੜ੍ਹਾਈ ਲਿਖਾਈ ਵਿਗਿਆਨਕ ਨੁਕਤਿਆਂ ਦੇ ਉੱਤੇ ਆਧਾਰਿਤ ਹੁੰਦੀ ਆ, ਵਿਗਿਆਨਕ ਢੰਗ ਤਰੀਕਿਆਂ ਦੇ ਉੱਤੇ ਆਧਾਰਿਤ ਹੁੰਦੀ ਆ, ਕਾਰਜਸ਼ੈਲੀ ਮੈਥਡੋਲੋਜੀ ਢੰਗ ਤਰੀਕੇ ਜਿਹੜੇ ਵਿਗਿਆਨਕ ਹੁੰਦੇ ਨੇ ਪੜ੍ਹਾਉਣ ਦੇ, ਉਸ ਬਾਅਦ ਕਾਫੀ ਅੱਗੇ ਲੰਘ ਜਾਂਦੇ ਨੇ। ਤੇ ਨਾਲ ਦੀ ਨਾਲ ਆਲੇ ਦੁਆਲੇ ਨੂੰ ਪੜਚੋਲਣ ਦੀਆਂ ਜਿਹੜੀਆਂ ਵਿਧੀਆਂ ਨੇ, ਉਹ ਵੀ ਜੇ ਵਿਗਿਆਨਕ ਹੁੰਦੀਆਂ ਨੇ, ਜਿੰਨਾ ਕੁਝ ਅਸੀਂ ਸਿੱਖਿਆ ਤੇ ਉਹ ਸਿੱਖੇ ਹੋਏ ਦੇ ਵਿੱਚੋਂ ਜੋ ਕੁਝ ਚੰਗਾ ਹੈ ਜੇ ਉਹਨੂੰ ਅਪਣਾਇਆ ਜਾਂਦਾ, ਉਹ ਫਿਰ ਬੱਚਿਆਂ ਨੂੰ ਪੜ੍ਹਾਇਆ ਜਾਂਦਾ, ਉਹਨੂੰ ਅਮਲੀ ਰੂਪ 'ਚ ਲਾਗੂ ਕੀਤਾ ਜਾਂਦਾ, ਤੇ ਉਹ ਸਮਾਜ ਕਾਫੀ ਅੱਗੇ ਵੱਧ ਜਾਂਦੇ ਨੇ। ਪਰ ਜਿਨ੍ਹਾਂ ਦੇਸ਼ਾਂ ਦੇ ਵਿੱਚ ਸਾਡੇ ਇਤਿਹਾਸ 'ਚ, ਸਾਡੇ ਵਿਰਸੇ 'ਚ ਮਨੁੱਖੀ ਇਤਿਹਾਸ ਆ ਜਿਹੜਾ ਜਿਹੜਾ ਸਟਰਗਲ ਦਾ ਇਤਿਹਾਸ ਆ, ਸੰਘਰਸ਼ ਦਾ ਇਤਿਹਾਸ ਆ, ਉਸ ਸੰਘਰਸ਼ ਚੋਂ ਜਿਹੜੀਆਂ ਚੰਗੀਆਂ ਚੀਜ਼ਾਂ ਅਸੀਂ ਗ੍ਰੈਸਪ ਕੀਤੀਆਂ ਨੇ, ਚੰਗੇ ਢੰਗ ਤਰੀਕੇ ਗ੍ਰੈਸਪ ਕੀਤੇ ਨੇ, ਜਦੋਂ ਸਕੂਲੀ ਸਿਲੇਬਸ ਦੇ ਵਿੱਚੋਂ ਕੱਢ ਦਿੱਤੇ ਜਾਂਦੇ ਨੇ ਤੇ ਉਹਦੇ ਜਿਹੜੇ ਸਿੱਟੇ ਆ ਉਹ ਮਾੜੇ ਨਿਕਲਦੇ ਨੇ, ਉਹ ਨਜ਼ਰ ਆਉਣ ਲੱਗ ਜਾਂਦੇ ਨੇ। ਬਹੁਤੀ ਦੂਰ ਨਹੀਂ ਜਾਣਾ ਪੈਂਦਾ, ਬਸ ਆ ਨੇੜੇ ਹੀ ਨਜ਼ਰ ਆਉਣ ਲੱਗ ਜਾਂਦੇ ਨੇ। ਅਸੀਂ ਵੇਖਿਆ ਜਿਹਨਾਂ ਦੇਸ਼ਾਂ ਦੇ ਵਿੱਚ ਐਜੂਕੇਸ਼ਨ ਸਿਸਟਮ ਦੇ ਵਿੱਚ ਸਿਲੇਬਸ ਦੇ ਵਿੱਚ ਤਬਦੀਲੀਆਂ ਇਸ ਤਰੀਕੇ ਨਾਲ ਕੀਤੀਆਂ ਜਾਂਦੀਆਂ ਨੇ ਕਿ ਹੁਕਮਰਾਨ ਚਾਹੁੰਦੇ ਨੇ ਕਿ ਸਾਡੀ ਜਿਹੜੀ ਕੁਰਸੀ ਆ ਉਹ ਟਿਕੀ ਰਹੇ ਤੇ ਸਾਡੇ ਤਖ਼ਤ ਦੇ ਪਾਵੇ ਆ ਜਿਹੜੇ ਉਹ ਮਜ਼ਬੂਤ ਬਣੇ ਰਹਿਣ, ਤਾਂ ਉਹ ਆਪਣੇ ਸਕੂਲੀ ਸਿਲੇਬਸ ਦੇ ਵਿੱਚੋਂ ਅਕਲ ਵਧਾਉਣ ਵਾਲੀਆਂ ਗੱਲਾਂ ਕੱਢ ਦਿੰਦੇ ਨੇ। ਉਹ ਲੋਕਾਂ ਨੂੰ ਸੋਝ ਹੀ ਨਹੀਂ ਆਉਣ ਦਿੰਦੇ, ਕਿਉਂਕਿ ਜੇ ਲੋਕਾਂ ਨੂੰ ਸੋਝ ਹੀ ਆਊਗੀ ਤਾਂ ਉਹ ਤਖ਼ਤ ਦੇ ਪਾਵਿਆਂ ਨੂੰ ਹੱਥ ਪਾਉਣਗੇ, ਉਹ ਕੁਰਸੀ ਹਿਲਾਉਣਗੇ, ਉਹਨਾਂ ਨੂੰ ਪਤਾ ਲੱਗੂਗਾ ਕਿ ਆਹੀਓ ਲੋਕ ਸਾਡੇ ਸਾਡੀ ਜ਼ਿੰਦਗੀ ਜਿਹੜੀਆਂ ਮਾੜੀਆਂ ਗੱਲਾਂ ਹੋ ਰਹੀਆਂ ਨੇ ਆਹੀਓ ਜ਼ਿੰਮੇਵਾਰ ਨੇ। ਪਰ ਅਸੀਂ ਜਿਹੜੇ ਦੇਸ਼ ਚੋਂ ਆਏ ਹਾਂ ਜਾਂ ਅੱਜ ਵੀ ਜਿਹੜੇ ਸੋ ਕਾਲਡ ਆਪਣੇ ਆਪ ਨੂੰ ਬਹੁਤ ਅੱਗੇ ਵਧੂ ਦੇਸ਼ ਕਹਾਉਂਦੇ ਨੇ, ਉਹ ਕਹਿੰਦੇ ਜੀ ਦੁਨੀਆਂ 'ਚ ਸਾਡੀ ਸਰਦਾਰੀ ਚੱਲਦੀ ਹੈ, ਜਦੋਂ ਉਹਨਾਂ ਦੇਸ਼ਾਂ ਦੇ ਵਿੱਚ ਬੱਚਿਆਂ ਨੂੰ ਉਹ ਚੀਜ਼ਾਂ ਨਹੀਂ ਸਿਖਾਈਆਂ ਜਾਂਦੀਆਂ ਜਿਹੜੀਆਂ ਸਿਖਾਉਣੀਆਂ ਚਾਹੀਦੀਆਂ ਨੇ, ਤਾਂ ਫਿਰ ਉਹ ਬੱਚੇ ਜਦੋਂ ਵੱਡੇ ਹੁੰਦੇ ਨੇ ਉਹ ਚੰਗੇ ਸ਼ਹਿਰੀ ਨਹੀਂ ਬਣਦੇ, ਉਹ ਰੇਸਿਜ਼ਮ ਕੱਟੜਤਾ ਫਿਰਕੂ ਕੱਟੜਤਾ ਇਹਨਾਂ ਗੱਲਾਂ 'ਚ ਫਸਦੇ ਨੇ ਅਤੇ ਫਸ ਕੇ ਉਹ ਫਿਰ ਅੱਗੇ ਉਹੋ ਜਿਹੇ ਹੁਕਮਰਾਨ ਚੁਣਦੇ ਨੇ ਜਿਹੇ ਜੇ ਪਹਿਲਾਂ ਚੁਣੇ ਹੁੰਦੇ ਨੇ ਉਹਨਾਂ ਦੇ। ਕਿਤੇ ਕਿਤੇ ਮੈਨੂੰ ਲੱਗਦਾ ਕਿ ਦੁਨੀਆਂ ਦੇ ਵਿੱਚ ਜਿਹੜੀ ਵੱਡੀ ਬਹੁ ਗਿਣਤੀ ਆ ਜਿਹੜੀ ਵਸੋਂ ਆ ਉਹਦੇ ਹਾਲਾਤ ਇਸੇ ਤਰ੍ਹਾਂ ਦੇ ਹੀ ਨੇ, ਉਹ ਜ਼ਿੰਮੇਵਾਰ ਠਹਿਰਾਉਂਦੇ ਨੇ ਆਪਣੇ ਹਾਕਮਾਂ ਨੂੰ, ਪਰ ਉਹਨਾਂ ਨੇ ਹਾਕਮ ਆਪ ਹੀ ਚੁਣੇ ਨੇ। ਅਤੇ ਕਿਸੇ ਸਿਆਣੇ ਬੰਦੇ ਨੇ ਵੀ ਕਿਹਾ ਵੀ ਲੋਕਾਂ ਨੂੰ ਗਵਰਨਮੈਂਟ ਉਹੋ ਜਿਹੀ ਮਿਲਦੀ ਆ ਜਿਹੇ ਜੇ ਲੋਕ ਆਪ ਨੇ, ਅਤੇ ਜੇ ਭਾਈ ਲੋਕਾਂ ਨੇ ਸਿਆਣੇ ਬਣਨਾ ਤਾਂ ਬੱਚੇ ਜਿਹੜੇ ਜ਼ਿਆਦਾ ਸਿਆਣੇ ਹੋਣੇ ਚਾਹੀਦੇ, ਬੱਚੇ ਤਾਂ ਹੀ ਉਹ ਸਿਆਣੇ ਹੋਣਗੇ, ਅਤੇ ਜੇ ਬੱਚਿਆਂ ਨੂੰ ਜਿਹੜਾ ਕੁਝ ਪੜ੍ਹਾਇਆ ਲਿਖਾਇਆ ਜਾਂਦਾ ਉਹਦੇ ਵਿੱਚ ਕੁਝ ਚੰਗੀਆਂ ਗੱਲਾਂ ਹੋਣਗੀਆਂ। ਜੇ ਐਵੇਂ ਹੀ ਰੱਟਾ ਲਵਾ ਦਿੱਤਾ ਜਾਂਦਾ ਜਾਂ ਬੱਚਿਆਂ ਨੂੰ ਸਾਰਾ ਦਿਨ ਇਹੀ ਸਿਖਾਇਆ ਜਾਂਦਾ ਵੀ ਵੱਡੇ ਹੋ ਕੇ ਤੁਸੀਂ ਕੰਮ ਆਹ ਕਰਨਾ, ਤੁਸੀਂ ਮਸ਼ੀਨਾਂ ਦੇ ਪੁਰਜ਼ੇ ਬਣ ਜਾਣ ਦੇ ਪੁਰਜ਼ੇ ਬਣ ਕੇ ਤੁਸੀਂ ਗਰਾਰੀਆਂ ਬਣ ਕੇ ਘੁੰਮੀ ਜਾਣਾ, ਸਿਰਫ ਪੈਸਾ ਹੀ ਤੁਹਾਡੀ ਜ਼ਿੰਦਗੀ ਹੋਊਗਾ, ਤਾਂ ਉਹ ਨਰੋਈਆਂ ਕਦਰਾਂ ਕੀਮਤਾਂ ਵਾਲਾ ਸਮਾਜ ਨਹੀਂ ਹੋਊਗਾ। ਆਓ ਸ਼ਿਵਿੰਦਰ ਨਾਲ ਗੱਲ ਕਰਦੇ ਹਾਂ ਇਸ ਮਸਲੇ ਦੇ ਉੱਤੇ। ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸ਼ੁਕਰੀਆ ਚਰਨਜੀਤ ਜੀ, ਮਿਹਰਬਾਨੀ ਜੀ।
ਸ਼ਿਵਿੰਦਰ ਜੀ, ਮੈਨੂੰ ਪਤਾ ਲੱਗਿਆ ਤੁਸੀਂ ਪਹਿਲਾਂ ਆਫ ਦਾ ਆ, ਜਦੋਂ ਮੇਰੇ ਨਾਲ ਗੱਲਬਾਤ ਕਰ ਰਹੇ ਸੀ ਤੁਸੀਂ ਬੜੀ ਡਿਟੇਲ 'ਚ ਮੈਨੂੰ ਦੱਸ ਰਹੇ ਸੀ ਕਿ ਤੁਹਾਡੇ ਜਿਹੜੇ ਬੱਚਿਆਂ ਨੂੰ ਸਿਲੇਬਸ ਪੜ੍ਹਾਇਆ ਜਾਂਦਾ, ਬੱਚੇ ਜਦੋਂ ਗੱਲ ਕਰਦੇ ਆ ਪ੍ਰਾਇਮਰੀ ਹੋ ਸਕਦਾ, ਐਲੀਮੈਂਟਰੀ, ਹਾਈ ਸਕੂਲ ਵੀ ਹੋ ਸਕਦਾ, ਉਹਨਾਂ ਦੇ ਸਿਲੇਬਸ 'ਚੋਂ ਕੁਝ ਇਹੋ ਜਿਹੀਆਂ ਗੱਲਾਂ ਕੱਢ ਦਿੱਤੀਆਂ ਗਈਆਂ ਨੇ ਜਿਹੜੀਆਂ ਸਿਖਾਉਂਦੀਆਂ ਨੇ ਕਿ ਡੈਮੋਕ੍ਰੇਟਿਕ ਸਿਸਟਮ ਕੀ ਹੁੰਦੇ ਆ, ਲੋਕਤੰਤਰ ਕੀ ਹੁੰਦਾ, ਡੈਮੋਕ੍ਰੇਸੀ ਕੀ ਹੁੰਦੀ ਹੈ, ਸੈਕੂਲਰ ਸਿਸਟਮ ਕੀ ਹੁੰਦਾ, ਕਿਵੇਂ ਲੋਕਾਂ ਨੂੰ ਵੋਟਾਂ ਦਾ ਅਧਿਕਾਰ ਮਿਲਿਆ, ਸਾਰਾ ਇਤਿਹਾਸ ਹੀ ਕਹਿੰਦੇ ਇਤਿਹਾਸ ਦੀਆਂ ਉਹ ਗੱਲਾਂ ਹੀ ਗਾਇਬ ਕਰਨ ਬਾਰੇ ਸੋਚਿਆ ਜਾ ਰਿਹਾ ਜਾਂ ਗਾਇਬ ਕਰ ਦਿੱਤੀਆਂ ਗਈਆਂ ਨੇ?
ਚਰਨਜੀਤ, ਪਹਿਲਾਂ ਤਾਂ ਮੈਂ ਇੱਕ ਨਾ ਤੁਹਾਨੂੰ ਦਿਲਚਸਪ ਗੱਲ ਦੱਸਦਾ, ਕਿਉਂਕਿ ਜਿਹੜਾ ਤੁਹਾਡਾ ਪਹਿਲਾਂ ਜਿਹੜੀ ਤੁਸੀਂ ਭੂਮਿਕਾ ਬੰਨੀ ਸੀ ਨਾ, ਉਹਦੇ ਵਿੱਚ ਬਹੁਤੇ ਲੋਕਾਂ ਨੂੰ ਹੋਊਗਾ ਕਿ ਭਾਈ ਜੇ ਕੱਢ ਦਿੱਤੀਆਂ ਗਈਆਂ ਫਿਰ ਕੀ ਹੈਗਾ, ਤਾਂ ਕੀ ਹੋ ਗਿਆ, ਏਡੀ ਵੱਡੀ ਕਿਹੜੀ ਗੱਲ ਆ ਗਈ। ਤੁਸੀਂ ਪਹਿਲਾਂ ਤਾਂ ਉਹਦੇ ਬਾਰੇ ਗੱਲ ਕਰ ਦਿੱਤੀ। ਮੈਂ ਇਹਦੇ ਵਿੱਚ ਨਾ ਤੁਹਾਨੂੰ ਆਪਣਾ ਜ਼ਾਤੀ ਤਜਰਬਾ ਦੱਸਦਾ। ਮੇਰੀਆਂ ਆਪਣੀਆਂ ਦੋ ਸਕੀਆਂ ਭੂਆ ਨੇ ਨਾ ਜਿਹੜੀਆਂ ਉਹ ਗੁਜਰਾਤ ਦੇ ਵਿੱਚ ਨੇ, ਕਾਫੀ ਲੰਬੇ ਸਮੇਂ ਤੋਂ ਉੱਥੇ ਬਹੁਤ ਤਕੜੇ ਬਿਜ਼ਨਸਮੈਨ ਨੇ, ਉਹਨਾਂ ਦੀਆਂ ਰੋਲਿੰਗ ਮਿਲਸ ਨੇ ਉੱਥੇ। ਤੇ ਉੱਥੇ ਜਦੋਂ ਗੁਜਰਾਤ ਦੇ ਵਿੱਚ ਕਤਲੇਆਮ ਹੋਇਆ, ਮੈਂ ਉਹ ਤੋਂ ਬਾਅਦ ਵਿੱਚ ਉੱਥੇ ਗਿਆ, ਤਾਂ ਉਹਨਾਂ ਦਾ ਜਿਹੜਾ ਪ੍ਰਤੀਕਿਰਿਆ ਇਹੀ ਸੀਗਾ ਵੀ ਭਾਈ ਕੋਈ ਗੱਲ ਨੀ, ਚੰਗਾ ਹੋਇਆ ਵੀ ਮੁਸਲਮਾਨ ਏਦਾਂ ਦੇ ਹੁੰਦੇ ਨੇ, ਐਂ ਕਰਦੇ ਹੁੰਦੇ ਨੇ। ਤੇ ਮੇਰਾ ਮੱਥਾ ਖੜਕਿਆ ਵੀ ਇਹ ਕੀ ਚੱਕਰ ਹੈਗਾ, ਵੀ ਮਤਲਬ ਵੀ ਇਹ ਇੱਦਾਂ ਕਿਉਂ ਸੋਚਦੇ ਨੇ। ਫਿਰ ਮੈਂ, ਕਿਉਂਕਿ ਉਹਨਾਂ ਦੇ ਜਿਹੜੇ ਰਿਲੇਸ਼ਨ ਵੀ ਉਸੇ ਤਰ੍ਹਾਂ ਹੀ ਕੈਪੀਟਲਿਸਟ ਲੋਕਾਂ ਨਾਲ ਸੀਗੇ, ਉਹਨਾਂ ਨੇ ਜਿਹੜੀਆਂ ਉਹ ਮਹਿਫਲਾਂ 'ਚ ਜਾਂਦੇ ਸੀ ਰਾਤ ਨੂੰ ਜਾਂ ਦੇ ਨੇ, ਉਹ ਮੈਨੂੰ ਵੀ ਇੱਥੇ ਲੈ ਕੇ ਗਏ, ਮੈਂ ਉਹਨਾਂ 'ਚ ਬੈਠਿਆ, ਉਹਨਾਂ ਦਾ ਵੀ ਇਹੀ ਕਹਿਣਾ ਸੀਗਾ ਕਿ ਨਹੀਂ ਬਹੁਤ ਚੰਗਾ ਕੀਤਾ ਮੋਦੀ ਨੇ, ਤਾਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਹੈਗੀ ਆ ਔਕਾਤ ਚੇਤੇ ਕਰਵਾ ਦਿੱਤੀ ਹੈਗੀ ਆ ਕਿ ਇੱਦਾਂ ਹੀ ਹੋਣਾ ਚਾਹੀਦਾ। ਮੈਨੂੰ ਲੱਗਿਆ ਕਿ ਇੱਦਾਂ ਦੀ ਗੱਲ ਮੈਂ ਪਹਿਲੀ ਵਾਰ ਸੁਣ ਰਿਹਾ ਸੀ। ਫਿਰ ਉਹਨਾਂ ਵਿੱਚੋਂ ਹੀ ਮੇਰੇ ਜਿਹੜੇ ਹੈਗੇ ਆ ਬ੍ਰਦਰ, ਇੱਕ ਕਜ਼ਨ ਬ੍ਰਦਰ, ਉਹਨੇ ਉੱਥੇ ਦੇ ਇੱਕ ਕਹਿੰਦੇ ਕਹਾਉਂਦੇ ਮੀਡੀਆ ਦੇ ਮਾਲਕ ਨਾਲ ਮਿਲਾਇਆ ਮੈਨੂੰ, ਉਹ ਗੁਜਰਾਤੀ ਮੀਡੀਆ ਦਾ ਮਾਲਕ ਸੀ, ਤੇ ਉਹ ਮੀਡੀਆ ਵਾਲਾ ਵੀ ਇਹ ਗੱਲ ਕਹੇ। ਉਹਨਾਂ ਦਿਨਾਂ 'ਚ ਮੇਰੇ ਲਈ ਨਵੀਂ ਗੱਲ ਸੀ, ਕਿਉਂਕਿ ਇੰਡੀਆ ਵਿੱਚ ਇੱਦਾਂ ਦਾ ਮਾਹੌਲ ਇੱਦਾਂ ਨਹੀਂ ਬਣਿਆ ਸੀਗਾ ਕਿ ਤੁਸੀਂ ਜਿਹੜਾ ਸ਼ਰੇਆਮ ਗੰਦ ਪਾਉਣ ਨੂੰ ਜਸਟੀਫਾਈ ਕਰੋ, ਵੀ ਤੁਸੀਂ ਕਹੋ ਕਿ ਖਾਸ ਜਿਹੜੀ ਕਮਿਊਨਿਟੀ ਨਾ ਲੈ ਕੇ ਕਹੋ ਵੀ ਇੱਦਾਂ ਹੀ ਹੁੰਦੀ ਹੈਗੀ ਆ, ਇਹਨਾਂ ਨਾਲ ਇੱਦਾਂ ਹੀ ਹੋਈ ਜਾਵੇ, ਮਤਲਬ ਮੇਰੇ ਲਈ ਅਚੰਭੇ ਵਾਲੀਆਂ ਗੱਲਾਂ ਸੀ। ਫਿਰ ਮੈਂ ਕੀ ਕੀਤਾ ਕਿ ਮੈਨੂੰ ਆਪਣੇ ਜਦੋਂ ਭਤੀਜਿਆਂ ਦੀਆਂ, ਮਤਲਬ ਉਹਨਾਂ ਦੇ ਆਪਣੇ ਕਜ਼ਨ ਦੇ ਜਿਹੜੇ ਬੱਚੇ ਆ, ਉਹਨਾਂ ਦਾ ਸਿਲੇਬਸ ਦੇਖਿਆ ਮੈਂ, ਤਾਂ ਮੈਂ ਸਿਲੇਬਸ ਵਿੱਚ ਕੀ ਦੇਖਿਆ ਕਿ ਸਾਇੰਸ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਕਿ ਜਿਹੜਾ ਵਾ ਵੀ ਸੂਰਜ ਦੇ ਬਾਰੇ ਜਿਹੜੀ ਹੈਗੀ ਆ, ਦੇਵੀ ਦੇਵਤਿਆਂ ਦੇ ਬਾਰੇ ਵੀ ਇਹ ਜਿਹੜਾ ਹੈਗਾ ਵਾ, ਜਿਵੇਂ ਸੂਰਜ ਨਿਕਲਦਾ ਇਹਦੇ ਵਿੱਚ ਜਿਹੜਾ ਰੱਬ ਆਏ ਕਰਦਾ ਵਾ, ਰੱਬ ਆਏ ਕਰ, ਸਾਇੰਸ ਦੀਆਂ ਜਿਹੜੀਆਂ ਪ੍ਰਕਿਰਿਆਵਾਂ ਨੇ ਉਹਨੂੰ ਵੀ ਇੱਕ ਗੈਬੀ ਸ਼ਕਤੀ ਚਲਾ ਰਹੀ ਹੈ। ਗੁਜਰਾਤ ਦੇ ਸਿਲੇਬਸ ਵਿੱਚ ਸੀਗਾ। ਅੱਛਾ, ਫਿਰ ਮੈਂ ਗੁਜਰਾਤ ਦੀ ਹਿਸਟਰੀ ਦੇਖੀ। ਗੁਜਰਾਤ ਦੇ ਵਿੱਚ ਜਿਹੜੀ ਹਿਸਟਰੀ ਸੀ ਉਹ ਇਸ ਤਰ੍ਹਾਂ ਦੀ ਪੜ੍ਹਾਈ ਜਾ ਰਹੀ ਸੀਗੀ ਕਿ ਜਿਹੜਾ ਵੀ ਦੇਵਤੇ ਗਰੜ ਭਗਵਾਨ ਦੇ ਖੰਭਾਂ ਤੇ ਉੱਡਦੇ ਰਹੇ ਨੇ, ਉਹ ਸੱਚ ਕਰਕੇ ਹਿਸਟਰੀ 'ਚ ਦੱਸਿਆ ਗਿਆ ਸੀਗਾ। ਅੱਛਾ, ਫਿਰ ਉਹ ਤੋਂ ਬਾਅਦ ਵਿੱਚ ਮੈਂ ਜੋ ਇੱਕ ਹੋਰ ਚੀਜ਼ ਦੇਖੀ ਉੱਥੇ, ਉਹ ਮੈਂ ਦੇਖੀ ਕਿ ਤੁਸੀਂ ਉਹਨਾਂ ਦੀ ਸਾਇੰਸ ਦਾ ਹੀ ਹਾਲ ਸੀ, ਉਹਨਾਂ ਦੀ ਹਿਸਟਰੀ ਦਾ। ਫਿਰ ਉਹਨਾਂ ਦੇ ਨਾ ਜੀ ਆਊਟਲੁੱਕ ਦੇ ਵਿੱਚ ਇੱਕ ਰਿਪੋਰਟ ਛਪੀ ਜੋ ਮੇਰੀ ਨਿਗਾਹ ਜਾਂਦੀ ਹੈ ਕਿ ਗੁਜਰਾਤ ਸਭ ਤੋਂ ਜ਼ਿਆਦਾ ਅੰਧ ਵਿਸ਼ਵਾਸੀ ਸੂਬਾ ਸੀਗਾ। ਉਹਦੇ ਵਿੱਚ ਉਹ ਆਊਟਲੁੱਕ ਦੀ ਰਿਪੋਰਟ ਸੀ। ਕਰੀਬ ਮੈਂ ਗੱਲ ਕਰ ਰਿਹਾ ਹੈਗਾ 2008 ਤੋਂ ਪਹਿਲਾਂ ਦੀ ਗੱਲ ਕਰ ਰਿਹਾ, ਪੰਜ ਚਾਰ ਦੇ ਦਰਮਿਆਨ ਦੀ ਗੱਲ ਹੋਏਗੀ ਇਹ ਵੀ ਉਹ ਰਿਪੋਰਟ ਆਊਟਲੁੱਕ ਦੇ ਵਿੱਚ ਆਈ। ਫਿਰ ਮੈਂ ਦੇਖਿਆ ਕਿ ਗੁਜਰਾਤ ਦਾ ਜਿਹੜਾ ਥੋੜ੍ਹਾ ਮੈਂ ਲਿਟਰੇਚਰ ਦੇਖਾਂ ਵੀ ਗੁਜਰਾਤ ਦੇ ਲਿਟਰੇਚਰ ਵਿੱਚ ਕਿੰਨੇ ਕੁ ਪ੍ਰੋਗਰੈਸਿਵ ਐਲੀਮੈਂਟ ਪਏ ਨੇ, ਤੇ ਸੱਚੀ ਗੱਲ ਕਹਿ ਰਿਹਾ ਕਿ ਲਿਟਰੇਚਰ ਵਿੱਚ ਭਾਵੇਂ ਕਿ ਤੁਸੀਂ ਸਾਰੇ ਲਿਟਰੇਚਰ ਨੂੰ ਇੱਕ ਰਸਤੇ ਤਾਂ ਨਹੀਂ ਬੰਨ ਸਕਦੇ। ਮੈਨੂੰ ਗੁਜਰਾਤ ਦੇ ਲਿਟਰੇਚਰ ਜਿੰਨਾ ਮੈਂ ਬਚ ਸਕਿਆ, ਹਾਲਾਂਕਿ ਬਾਲ ਸਾਹਿਤ ਵਿੱਚ ਤਾਂ ਮਿਲਿਆ ਕੁਝ, ਜਿਵੇਂ ਕੁਝ ਜਿਹੜਾ ਹੈਗਾ ਵਾ ਇਹ ਬਾਲ ਕਹਾਣੀ ਇੱਦਾਂ ਦੀਆਂ ਮਿਲੀਆਂ, ਪਰ ਜਿਹੜਾ ਇੱਕ ਪ੍ਰੌੜ ਲਿਟਰੇਚਰ ਆ ਉਹਦੇ ਵਿੱਚ ਵੀ ਫਿਰਕਾ ਪ੍ਰਸਤੀ ਦੇ ਮੈਨੂੰ ਅੰਸ਼ ਮਿਲੇ। ਤੇ ਮੈਨੂੰ ਫਿਰ ਇਹ ਪਤਾ ਲੱਗਿਆ ਕਿ ਜਿਹੜਾ ਇੱਕ ਸਿਲੇਬਸ ਹੁੰਦਾ ਨਾ ਤੇ ਤੁਹਾਡਾ ਲਿਟਰੇਚਰ ਹੁੰਦਾ, ਤੁਹਾਡਾ ਜਿਹੜਾ ਹੈਗਾ ਵਾ ਤੁਹਾਡੀ ਜਿਹੜੀ ਹੈਗੀ ਕਲਾ ਹੁੰਦੀ ਆ ਉਹਦੀ ਕੀ ਅਹਿਮੀਅਤ ਹੈਗੀ ਆ। ਹੁਣ ਜਿਹੜੇ ਸਕੂਲਾਂ ਦੇ ਵਿੱਚ ਹੀ ਇਹੀ ਦੱਸਿਆ ਜਾਵੇਗਾ ਕਿ ਜਿਹੜੇ ਸਾਇੰਸ ਦੇ ਵਿਧਾਨਾਂ ਨੂੰ ਰੱਬੀ ਵਿਧਾਨ ਬਣਾ ਕੇ ਪੇਸ਼ ਕੀਤਾ ਗਿਆ, ਉੱਥੇ ਹੁਕਮਰਾਨ ਇੱਦਾਂ ਹੀ ਬੋਲਦਾ ਸੀਗਾ ਕਿ ਉੱਥੇ ਮੋਦੀ ਨੂੰ ਵੀ ਜਿਹੜਾ ਹੈਗਾ ਵਾ ਰੱਬੀ ਪੈਗੰਬਰ ਮੰਨਿਆ ਗਿਆ ਸੀ ਵੀ ਉਹ ਕੋਈ ਹਿੰਦੂਆਂ ਨੂੰ ਬਚਾਉਣ ਵਾਲਾ ਕੋਈ ਬੰਦਾ ਆ ਗਿਆ ਹੈਗਾ ਵੀ ਇਹ ਨਹੀਂ ਤਾਂ ਭਾਈ ਤੁਹਾਡੀ ਜਿਹੜੀ ਜ਼ਿੰਦਗੀ ਆ ਬਹੁਤ ਖਤਰਨਾਕ ਆ, ਇਹੀ ਤੁਹਾਨੂੰ ਬਚਾ ਸਕਦਾ ਹੈਗਾ। ਤੇ ਲੋਕ ਵੀ ਇਹੀ ਮਹਿਸੂਸ ਕਰ ਰਹੇ ਸੀ, ਜਿਹੜਾ ਕਿ ਅੱਜ ਉਹੀ ਤਜਰਬਾ ਸੇਮ ਅਸੀਂ ਇੰਡੀਆ 'ਚ ਦੇਖ ਰਹੇ ਹਾਂ ਕਿ ਬਹੁਤ ਗਿਣਤੀ ਦੇ ਦਿਮਾਗ 'ਚ ਇਹ ਗੱਲ ਪਾ ਦਿੱਤੀ ਕਿ ਬੰਦਾ ਜਿਹੜਾ ਹੈਗਾ ਤੁਹਾਨੂੰ ਬਚਾਉਣ ਵਾਲਾ ਫਲਾਣੀ ਕਮਿਊਨਿਟੀ ਤੋਂ ਤੁਹਾਨੂੰ ਖਤਰਾ। ਫਿਰ ਉਸ ਤੋਂ ਬਾਅਦ ਵਿੱਚ ਇਹੀ ਨਹੀਂ ਜਿਹੜੀਆਂ ਫਿਰ ਆਪਾਂ ਗੱਲਾਂ ਨੂੰ ਉੱਤੇ ਕਹਿੰਦੇ ਹਾਂ ਵੀ ਦੇਖੋ ਜੀ ਜਿਹੜੀ ਗਰੀਬੀ ਆ ਭਾਈ ਉਹ ਕਿਸੇ ਉੱਤੋਂ ਨਹੀਂ ਕਿਸੇ ਨੇ ਲਿਖੀ, ਇਹ ਗਰੀਬੀ ਤਾਂ ਤੁਹਾਨੂੰ ਨਾ ਆਪ ਲੜ ਕੇ ਮਿਟਾਉਣੀ ਪਊਗੀ। ਪਰ ਮੋਦੀ ਸਾਹਿਬ ਦੇ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸੀ ਇੱਦਾਂ ਦੇ ਭਾਸ਼ਣ ਸੀਗੇ, ਉਹਨਾਂ ਦਾ ਇੱਕ ਭਾਸ਼ਣ ਸੀਗਾ ਕਿ ਉਹ ਕਿਤਾਬ 'ਚ ਵੀ ਛਪ ਗਏ ਸੀਗੇ, ਉਹ ਸੀਗਾ ਕਿ ਜਿਹੜੇ ਲੋਕ ਮਨੁੱਖੀ ਮੈਲਾ ਸਿਰ ਤੇ ਢੋਂਦੇ ਆ ਉਹ ਗਰੀਬੀ ਕਰਕੇ ਨਹੀਂ ਢੋਂਦੇ, ਅਸਲ ਵਿੱਚ ਉਹਨਾਂ ਨੂੰ ਆਤਮਿਕ ਆਨੰਦ ਮਿਲਦਾ ਹੈਗਾ। ਮਤਲਬ ਉਹ ਸਾਰੀ ਕੀਤੀ ਕਰਾਈ ਨੂੰ ਕਹਿ ਦਿੱਤਾ ਵੀ ਇਹ ਜਿਹੜਾ ਗਰੀਬ ਕਰਦੇ ਆ ਨਾ ਵੀ ਇੱਦਾਂ ਹੀ ਕਰਦੇ ਰਹਿਣ, ਕਿਉਂਕਿ ਭਾਈ ਤੁਹਾਡਾ ਆਨੰਦ ਅਵਸਥਾ ਹੈਗੀ ਆ। ਫਿਰ ਜਿਹੜੀਆਂ ਔਰਤਾਂ ਉਹਨਾਂ ਦਿਨਾਂ ਦੇ ਵਿੱਚ ਝਾੜੂ ਲਾਉਂਦੀਆਂ ਸੀ ਨਾ, ਸਫਾਈ ਕਰਮਚਾਰੀ ਔਰਤ ਸੀ, ਉਹਨਾਂ ਦੀ ਸਟਰਗਲ ਚੱਲ ਰਹੀ ਸੀਗੀ 2008 ਦੇ ਵਿੱਚ। ਤੇ ਜਦੋਂ 2008 ਦੇ ਵਿੱਚ ਸਟਰਗਲ ਚੱਲ ਰਹੀ ਸੀ ਤੇ ਉਸ ਸਟਰਗਲ ਬਾਰੇ ਨਰਿੰਦਰ ਮੋਦੀ ਇਹ ਬੋਲੇ ਕਿ ਜਿਹੜੀਆਂ ਔਰਤਾਂ ਝਾੜੂ ਲਾ ਰਹੀਆਂ ਨੇ, ਮੈਨੂੰ ਐਂ ਲੱਗਦਾ ਜਿਵੇਂ ਇੱਕ ਜਿਹੜਾ ਪੁਜਾਰੀ ਆ ਨਾ ਉਹ ਮੰਦਰ ਨੂੰ ਸਾਫ਼ ਕਰਦਾ ਹੁੰਦਾ। ਮਤਲਬ ਉਹ ਸਟਰਗਲ ਨੂੰ ਵੀ ਏਦਾਂ ਭਗਤੀ ਭਾਵ ਦਾ ਰੂਪ ਦੇ ਦਿਓ ਕਿ ਆਪਣੇ ਅਧਿਕਾਰ ਦੀ ਗੱਲ ਹੀ ਨਾ ਕਰਨ। ਉਹਨਾਂ ਵਿੱਚੋਂ ਇੱਕ ਔਰਤ ਦਾ ਬੋਲ ਵੀ ਪਈ ਸੀ, ਉਹਨਾਂ ਦੇ ਸਫਾਈ ਕਰਮਚਾਰੀਆਂ ਦੀ ਔਰਤ ਦਾ ਬਿਆਨ ਆਇਆ ਸੀ ਕਿ ਮੰਦਰ ਦਾ ਪੁਜਾਰੀ ਤਾਂ ਰੋਜ਼ ਮਲਾਈ ਖਾਂਦਾ, ਸਾਡੀਆਂ ਤਾਂ ਤੂੰ 4 ਮਹੀਨੇ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਹੈਗੀਆਂ। ਆਹ ਮਤਲਬ ਇੱਕ ਜਿਹੜਾ ਇੱਕ ਨਾ ਜਿਹੜੀ ਜਿੱਥੇ ਜਿਹੜਾ ਇੱਕ ਲਿਟਰੇਚਰ ਆ ਸਿਲੇਬਸ ਸਾਨੂੰ ਚੇਤਨ ਕਰਦਾ ਵੀ ਸਾਡੇ ਅਧਿਕਾਰ ਕੀ ਨੇ, ਸਾਡਾ ਫੰਡਾਮੈਂਟਲ ਰਾਈਟ ਕੀ ਹੈਗੇ ਨੇ, ਉੱਥੇ ਜਦੋਂ ਕੋਈ ਆਹ ਪ੍ਰਵਚਨ ਆ ਜਾਣ ਕਿ ਭਾਈ ਲੜਨ ਦੀ ਤਾਂ ਲੋੜ ਹੀ ਨਹੀਂ, ਤਾਂ ਉੱਤੋਂ ਹੀ ਲਿਖਿਆ ਹੋਇਆ ਵਾ ਉਹਨੂੰ, ਇੱਕ ਤਾਂ ਕਿਤਾਬਾਂ ਰਾਹੀਂ ਵੀ ਸੀਗਾ ਲਿਟਰੇਚਰ ਰਾਹੀਂ ਵੀ ਸੀ ਗੁਜਰਾਤ ਦੇ, ਤੇ ਉੱਤੋਂ ਦੀ ਜਿਹੜਾ ਮੁੱਖ ਮੰਤਰੀ ਉਹ ਗੱਲ ਕਰ ਰਿਹਾ ਸੀਗਾ, ਫਿਰ ਥੱਲੇ ਤੇ ਪੱਧਰ ਤੇ ਸਵਯੰ ਸੇਵਕ ਲੱਗੇ ਹੋਏ ਸੀ। ਇਸ ਲਈ ਗੁਜਰਾਤ ਦੇ ਖਾਸਾ ਦੇਖਿਆ ਮੈਨੂੰ, ਜਿਹੜਾ ਕਿ ਅੱਜ ਕਿਤੇ ਨਾ ਕਿਤੇ ਇੰਡੀਆ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਤਾਜ਼ੀ ਖਬਰ ਇਹ ਕਿ CBSE ਨੇ ਆਪਣੇ ਸਿਲੇਬਸ ਦੇ ਵਿੱਚੋਂ ਕਈ ਸਾਰੀਆਂ ਗੱਲਾਂ ਹਟਾ ਦਿੱਤੀਆਂ। ਵੈਸੇ ਤਾਂ ਪਹਿਲਾਂ ਵੀ ਉਹਨਾਂ ਦੇ ਸਿਲੇਬਸ 'ਚ ਜਿਹੜਾ ਵਿਵਾਦਾਂ ਦਾ ਵਿਸ਼ਾ ਰਿਹਾ, ਪਾਸ਼ ਦੀ ਕਵਿਤਾ ਸਭ ਤੋਂ ਖਤਰਨਾਕ ਹਟਾ ਦਿੱਤੀ ਸੀ, ਤੁਹਾਨੂੰ ਯਾਦ ਹੋਣਾ। ਉਸ ਤੋਂ ਬਾਅਦ ਵਿੱਚ ਇਸ ਸਿਲੇਬਸ ਦੇ ਵਿੱਚੋਂ ਬਹੁਤ ਸਾਰੀਆਂ ਅੰਧ ਵਿਸ਼ਵਾਸੀ ਗੱਲਾਂ ਹਿਸਟਰੀ 'ਚ ਵਾਰ ਦਿੱਤੀਆਂ ਸੀਗੀਆਂ, ਆਰੀਅਨ ਲੋਕਾਂ ਬਾਰੇ ਵਾਰ ਦਿੱਤੀਆਂ। ਹੁਣ ਪੋਲੀਟੀਕਲ ਸਾਇੰਸ ਦੇ ਵਿੱਚ ਇਹਨਾਂ ਨੇ ਜਿਹੜਾ ਮੌਲਿਕ ਅਧਿਕਾਰਾਂ ਵਾਲਾ ਵਿਸ਼ਾ ਚੈਪਟਰ ਹੈ 9ਵੀਂ 10ਵੀਂ 11ਵੀਂ 12ਵੀਂ ਦੇ ਸਿਲੇਬਸ ਵਿੱਚ ਚੇਂਜ ਕੀਤੀ ਆ, ਉਹਦੇ ਵਿੱਚ ਮੌਲਿਕ ਅਧਿਕਾਰ ਵਾਲਾ ਸਿਸਟਮ ਚੱਕ ਦਿੱਤਾ। ਇੰਡੀਆ ਦੇ ਵਿੱਚ ਜਿਹੜੀਆਂ ਵਿਭਿੰਨਤਾਵਾਂ ਨੇ, ਬਹੁਲਤਾ ਹੈਗੀ ਹੈ, ਉਹ ਬਹੁਲਤਾ ਨੂੰ ਵੀ ਖਤਮ ਕਰ ਦਿੱਤਾ, ਉਹ ਸਿਲੇਬਸ ਵੀ ਚੱਕ ਦਿੱਤਾ ਪੋਲੀਟੀਕਲ ਸਾਇੰਸ ਵਿੱਚੋਂ। ਤੁਹਾਡੇ ਫੰਡਾਮੈਂਟਲ ਰਾਈਟ ਕੀ ਨੇ ਉਹ ਵੀ ਚੱਕ ਦਿੱਤੇ ਇਹਦੇ ਵਿੱਚੋਂ। ਜਿਹੜਾ ਹੈਗਾ ਸੈਕੂਲਰਿਜ਼ਮ ਬਾਰੇ ਇੱਕ ਚੈਪਟਰ ਸੀਗਾ ਉਹ ਚੈਪਟਰ ਵੀ ਚੱਕ ਦਿੱਤਾ। ਤੁਸੀਂ ਭਾਰਤ ਦੇ ਨਾਗਰਿਕ ਕਿਵੇਂ ਬਣ ਸਕਦੇ ਹੋ, ਕਿਉਂਕਿ ਹੁਣ CA ਨੂੰ ਲੈ ਕੇ ਬਹੁਤ ਵੱਡੇ ਪ੍ਰੋਟੈਸਟ ਹੋਏ ਸੀ, ਉਹ ਵੀ ਚੈਪਟਰ ਕੱਢ ਦਿੱਤਾ। ਬਹਾਨਾ ਇਹ ਲਾਇਆ ਕਿ ਜੀ ਅਸੀਂ ਨਿਆਣਿਆਂ ਦਾ ਜਿਹੜਾ ਹੈਗਾ ਵਾ ਸਿਲੇਬਸ ਦਾ ਵਜ਼ਨ ਘਟਾ ਰਹੇ ਹਾਂ। ਬਈ ਵਜ਼ਨ ਘਟਾਉਣਾ ਤਾਂ ਹੋਰ ਕਈ ਗੱਲਾਂ ਘਟਾਈਆਂ ਜਾ ਸਕਦੀਆਂ ਸੀਗੀਆਂ, ਇਹਨੂੰ ਸ਼ਾਰਟ ਕਰ ਦਿਓ, ਪਰ ਉਹ ਚੱਕ ਦਿੱਤੇ। ਇਹਦੇ ਅਰਥ ਇਹ ਹੈਗੇ ਨੇ ਕਿ ਜਿਹੜੀਆਂ ਬੇਸਿਕ ਚੀਜ਼ਾਂ ਨੇ ਜਿਹੜੀਆਂ ਸਾਨੂੰ ਇਹ ਦੱਸਦੀਆਂ ਨੇ ਕਿ ਸਾਡੇ ਜਿਹੜੇ ਕੰਸਟੀਟਿਊਸ਼ਨ ਦੇ ਜਿਹੜੇ ਰਾਈਟ ਕੀ ਹੈਗੇ ਨੇ, ਕੰਸਟੀਟਿਊਸ਼ਨ ਕਹਿੰਦਾ ਕੀ ਹੈ, ਨਿਆਣਿਆਂ ਨੂੰ ਉਹੀ ਮਤਲਬ ਉਹਦੇ ਵਿੱਚ ਹੀ ਨਿਲ ਕਰ ਦਿੱਤਾ ਜਾਵੇ ਨਿਆਣੇ ਨੂੰ ਪਤਾ ਹੀ ਨਾ ਲੱਗੇ, ਤਾਂ ਜੋ ਕਿ ਲੋਕਾਂ ਦੇ ਸ਼੍ਰੀ ਮੁੱਖ ਉਹਦੇ ਇੱਕ ਹੁਕਮਰਾਨ ਦੇ ਸ਼੍ਰੀ ਮੁੱਖ ਚੋਂ ਨਿਕਲੇ ਹੋਏ ਸ਼ਬਦ ਦੀ ਪਰਮ ਵਾਕ ਬਣ ਜਾਣ। ਉਹ ਬਣ ਵੀ ਰਹੇ ਨੇ, ਜਿਵੇਂ ਹੁਣ ਕੁਛ ਦਿਨ ਪਹਿਲਾਂ ਮੈਂ ਪਿੰਡ ਗਿਆ, ਉਹਦੇ ਵਿੱਚ ਇੱਕ ਬੰਦੇ ਨੂੰ ਮੈਂ ਪੁੱਛਿਆ, ਮੇਰੇ ਪਿੰਡ ਦਾ ਦਲਿਤ ਸੀਗਾ, ਵੀ ਭਾਈ ਵੀ ਤੂੰ ਨਵਾਂ ਘਰ ਪਾ ਲਿਆ? ਕਹਿੰਦਾ ਹਾਂਜੀ ਮੋਦੀ ਵਾਲੀ ਸਕੀਮ ਚੋਂ ਬਣ ਗਿਆ। ਮੈਂ ਕਿਹਾ ਮੋਦੀ ਵਾਲੀ ਸਕੀਮ ਕਿਹੜੀ ਹੋਈ? ਮੈਂ ਕਿਹਾ ਵੀ ਇਹ ਸਕੀਮ ਤਾਂ ਬਹੁਤ ਪਹਿਲਾਂ ਵੀ ਚੱਲਦੀ ਸੀ, ਮਨਮੋਹਨ ਸਿੰਘ ਵੇਲੇ ਵੀ ਚੱਲਦੀ ਸੀ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਇੰਦਰਾ ਆਵਾਸ ਯੋਜਨਾ, ਇਹ ਤਾਂ ਪਹਿਲਾਂ ਵੀ ਚੱਲਦੀ ਸੀ, ਪਰ ਉੱਥੇ ਉਹ ਸ਼ਬਦ ਆ ਗਿਆ ਮੋਦੀ ਵਾਲੀ ਸਕੀਮ। ਮਤਲਬ ਇੱਦਾਂ ਕਦੇ ਮੈਂ ਪਹਿਲੇ ਪ੍ਰਧਾਨ ਮੰਤਰੀਆਂ ਦੇ ਦੌਰ 'ਚ ਨਹੀਂ ਦੇਖਿਆ ਵੀ ਇਹ ਮਨਮੋਹਨ ਸਿੰਘ ਵਾਲੀ ਸਕੀਮ, ਇਹ ਗੁਜਰਾਲ ਵਾਲੀ ਸਕੀਮ, ਇਹ ਅਟਲ ਬਿਹਾਰੀ ਵਾਲੀ ਸਕੀਮ, ਲੇਕਿਨ ਇੱਥੇ ਚੀਜ਼ਾਂ ਇੱਦਾਂ ਹੋ ਗਈਆਂ। ਉਹ ਆਰਾਮ ਨਾਲ ਕਰ ਰਿਹਾ, ਟੀਵੀ ਵੀ ਇੱਦਾਂ ਹੀ ਪ੍ਰਚਾਰ ਕਰ ਰਹੇ ਹੈਗੇ ਨੇ। ਇਹਦਾ ਮਤਲਬ ਜਿਹੜਾ ਤੁਹਾਡਾ ਇੰਟਲੈਕਟ ਹੈ, ਤੁਹਾਡਾ ਗਿਆਨ ਹੈ, ਉਹਦੇ ਲਈ ਹਰ ਤਰਫ਼ ਤੋਂ ਦਰਵਾਜ਼ੇ ਬੰਦ, ਤੇ ਗਿਆਨ ਉਹੀ ਜੋ ਹੁਕਮਰਾਨ ਚਾਹੂਗਾ। ਜੀ
ਹਰ ਹਰ ਮੋਦੀ ਹੋਇਆ ਕਰੋ ਜੀ ਕੁਝ ਮਹੀਨਿਆਂ ਬਾਅਦ। ਸ਼ਿਵਿੰਦਰ ਜੀ, ਵੈਸੇ ਤੁਸੀਂ ਗੱਲ ਕੀਤੀ ਆ ਵੀ ਕੁਝ ਮੌਲਿਕ ਅਧਿਕਾਰ ਫੰਡਾਮੈਂਟਲ ਰਾਈਟਸ ਨੇ ਜਿਹੜੇ, ਉਹਦੀ ਉਹਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਸੀ ਬੱਚਿਆਂ ਨੂੰ, ਤੇ ਉਹ ਸਿਲੇਬਸ ਹਟਾ ਦਿੱਤਾ ਗਿਆ। ਮਾੜਾ ਜਿਹਾ ਜਾਂਦੇ ਜਾਂਦੇ ਤੁਸੀਂ ਇਹ ਵੀ ਸ਼ੇਅਰ ਕਰ ਦਿਓ ਵੀ ਵੈਸੇ ਇਹ ਫੰਡਾਮੈਂਟਲ ਰਾਈਟਸ ਨੇ ਜਿਹੜੇ, ਮੌਲਿਕ ਅਧਿਕਾਰ ਨੇ ਜਿਹੜੇ, ਇਹ ਸੱਚੀ ਮੁੱਚੀ ਹੁੰਦੇ ਕੀ ਨੇ? ਇਹ ਮੈਂ ਸਵਾਲ ਤਾਂ ਕਰ ਰਿਹਾ ਕਿਉਂਕਿ ਸਾਡੇ ਇੱਥੇ ਲੋਕ ਹੈ ਤਾਂ ਬਹੁਤ ਸਿਆਣੇ, ਬਹੁਤ ਮਿਹਨਤੀ ਨੇ। ਮੈਨੂੰ ਬੜਾ ਮਾਣ ਆ ਜੀ ਜਿਹੜਾ ਜਿਹੜਾ ਬੰਦਾ ਆਪਣਾ ਦੇਸ਼ ਛੱਡ ਕੇ ਆ ਗਿਆ ਨਾ, ਤੇ ਉਹ ਕਿਤੇ ਨਾ ਕਿਤੇ ਜਾ ਕੇ ਆਪਦੀ ਕ੍ਰੀਏਟੀਵਿਟੀ ਨਾਲ, ਆਪਣੀ ਮਿਹਨਤ ਦੇ ਨਾਲ ਉਹ ਕੁੱਝ ਨਾ ਕੁੱਝ ਉਸਾਰ ਲੈਂਦਾ। ਇਸੇ ਕਰਕੇ ਪੰਜਾਬੀਆਂ ਨੇ ਬਾਹਰ ਆ ਕੇ ਬਹੁਤ ਕੁੱਝ ਉਸਾਰਿਆ, ਪਰ ਬਹੁਤ ਵਾਰੀ ਉਹ ਮਿਸ ਕਰ ਦਿੰਦਾ ਉਹ ਜ਼ਿੰਦਗੀ ਦੇ ਵਿੱਚ ਉਹ ਸਮਾਂ ਜਿਹੜਾ ਉਹਨੇ ਪੜ੍ਹਨ ਲਿਖਣ ਵਾਲੇ ਦੁਆਲੇ ਤੋਂ ਸਿੱਖਣ ਤੇ ਲਾਇਆ ਹੁੰਦਾ, ਜਾਂ ਵਿਰਸੇ ਨਾਲ ਜਿਹੜੀਆਂ ਗੱਲਾਂ ਤੇ ਜੁੜਿਆ ਹੁੰਦਾ, ਉਹ ਕਿਤੇ ਨਾ ਕਿਤੇ ਉਹਦਾ ਗੁਆਚ ਜਾਂਦਾ। ਉਹਨੂੰ ਲੱਗਦਾ ਵੀ ਕੰਮ ਹੀ ਸਾਰਾ ਕੁਝ ਆ, ਸਵੇਰ ਤੋਂ ਸ਼ਾਮ ਤਾਈਂ ਕੰਮ ਹੀ ਕਰੀ ਜਾਓ, ਮੌਰਗੇਜਾਂ ਚੱਕੋ ਤੇ ਮੌਰਗੇਜਾਂ ਪੇ ਆਫ ਕਰੀ ਜਾਓ। ਉਹ ਕਿਤੇ ਕਿਤੇ ਸੱਚੀ ਮੁੱਚੀ ਇਹ ਕਿਹੋ ਜਿਹੇ ਹੁੰਦੇ ਨੇ ਮੌਲਿਕ ਅਧਿਕਾਰ, ਇਹਦੇ ਬਾਰੇ ਭੁੱਲ ਜਾਂਦਾ। ਮਾੜਾ ਜਿਹਾ ਯਾਦ ਹੀ ਕਰਾ ਦਿਓ ਜੀ ਫੰਡਾਮੈਂਟਲ ਰਾਈਟ।
ਵੈਸੇ ਨਾ ਮੌਲਿਕ ਅਧਿਕਾਰ ਨੇ ਨਾ ਜਿਹੜੇ, ਇਹ ਸਿਰਫ ਉਹਨਾਂ ਆਮ ਲੋਕਾਂ ਨੂੰ ਚੇਤੇ ਕਰਾਉਣ ਦੀ ਲੋੜ ਨਹੀਂ, ਬਲਕਿ ਸਾਡੇ ਮੀਡੀਆ ਵਾਲਿਆਂ ਨੂੰ ਵੀ ਕਰਾਉਣ ਦੀ ਬਹੁਤ ਲੋੜ ਹੈਗੀ ਹੈ।
ਕਰਾਓ ਜੀ ਚੇਤੇ, ਫਿਰ ਥੋੜਾ ਜਿਹਾ 2 ਮਿੰਟ ਲਾਓ।
ਸਿੰਪਲ ਜੀ ਗੱਲ ਹੈ ਕਿ ਜੇਕਰ ਦੇਸੀ ਬੋਲੀ 'ਚ ਕਿਸੇ ਨੂੰ ਸਮਝਾਉਣਾ ਹੋਵੇ ਕਿ ਤੁਸੀਂ ਇੱਕ ਮੁਲਕ ਵਿੱਚ ਜੰਮ ਤਾਂ ਪਏ, ਪਰ ਜੇ ਉਹ ਮੁਲਕ ਸੱਚੀ ਮੁੱਚੀ ਆਪਣੇ ਆਪ ਨੂੰ ਜਮਹੂਰੀ ਮੁਲਕ ਕਹਾਉਂਦਾ, ਤਾਂ ਤੁਹਾਡੇ ਨਾਲ ਇੱਕ ਪ੍ਰੋਮਿਸ ਕਰਦਾ ਵੀ ਭਾਈ ਇਹ ਬੇਸਿਕ ਤੇਰੇ ਮੌਲਿਕ ਅਧਿਕਾਰ ਹੈ, ਕਿਸੇ ਵੀ ਕੀਮਤ ਵਿੱਚ ਸਟੇਟ ਤੈਨੂੰ ਦਏਗੀ ਦਏਗੀ, ਇਹ ਕਿਸੇ ਵੀ ਕੀਮਤ ਵਿੱਚ ਤੇ ਤਾਂ ਖੋਹੇ ਨਹੀਂ ਜਾ ਸਕਦੇ। ਤੇ ਇਹ ਉਹ ਮੌਲਿਕ ਅਧਿਕਾਰ ਆ ਜੋ ਇੱਕ ਬੰਦੇ ਦੇ ਜਿਹੜਾ ਹੈਗਾ ਅੱਗੇ ਵਧਣ ਲਈ, ਵਿਕਾਸ ਲਈ, ਜਿਹਦੇ ਰਾਹੀਂ ਇਹ ਸੱਚੀ ਮੁੱਚੀ ਉਹ ਜਿਹੜਾ ਮੁਲਕ ਹੈ ਉਹਨੂੰ ਤੁਸੀਂ ਜਮਹੂਰੀ ਆਖ ਸਕਦੇ ਹੋ, ਜਿਹਦੇ ਵਿੱਚ ਜਿਵੇਂ ਇੰਡੀਆ ਨੇ ਆਪਣੇ ਕੰਸਟੀਟਿਊਸ਼ਨ ਦੇ ਵਿੱਚ 7 ਮੌਲਿਕ ਅਧਿਕਾਰ ਦਿੱਤੇ ਹੈਗੇ ਨੇ। ਪਹਿਲਾਂ 6 ਸੀਗੇ, ਸਮਾਨਤਾ ਦਾ ਅਧਿਕਾਰ ਆ, ਵੀ ਸੁਤੰਤਰਤਾ ਦਾ ਅਧਿਕਾਰ ਆ, ਤੁਹਾਨੂੰ ਐਜੂਕੇਸ਼ਨ ਦਾ ਅਧਿਕਾਰ ਬਾਅਦ 'ਚ ਇਹਨਾਂ ਨੇ ਸ਼ਾਮਿਲ ਕੀਤਾ ਸੀ, ਹੈ ਵੀ ਇਹਦੇ ਵਿੱਚ ਸਮਾਨਤਾ ਵੀ ਤੁਹਾਡੇ ਨਾਲ ਭਾਈ ਹਾਂ, ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਹੋਊਗਾ, ਤੁਸੀਂ ਕਿਸੇ ਵੀ ਕਿ ਆਪਣੀ ਮਰਜ਼ੀ ਨਾਲ ਜਿਹੜਾ ਆਪਣੇ ਵਿਚਾਰ ਪ੍ਰਗਟਾਉਣ ਦਾ ਤੁਹਾਡਾ ਅਧਿਕਾਰ ਹੋ ਗਿਆ, ਤੁਸੀਂ ਕਿਸੇ ਵੀ ਧਰਮ ਨੂੰ ਅਡੋਪਟ ਕਰ ਸਕਦੇ ਹੋ, ਛੱਡ ਸਕਦੇ ਹੋ, ਅੱਜ ਭਾਵੇਂ ਕਿ ਇਹ ਘਰ ਵਾਪਸੀ ਕਰ ਰਹੇ ਨੇ। ਇਹ ਉਹ ਚੀਜ਼ਾਂ ਨੇ ਜਿਹੜੀਆਂ ਇੱਕ ਬੇਸਿਕ ਲੋੜਾਂ ਨੇ ਨਾ, ਜਿਹਦੇ ਨਾਲ ਜਿਹੜੀਆਂ ਬੰਦੇ ਦੇ ਜਿਉਣ ਲਈ, ਸੁਤੰਤਰਤਾ ਪੂਰਵਕ ਜਿਉਣ ਲਈ, ਵੈਸੇ ਜਿਉ ਤਾਂ ਕੋਈ ਪਸ਼ੂ ਵਾਂਗੂ ਵੀ ਜਿਉ ਸਕਦਾ ਹੈਗਾ, ਵਾ ਗੁਲਾਮੀ ਗੁਲਾਮ ਮਾਨਸਿਕਤਾ 'ਚ ਵੀ ਜਿਉਂਦੇ ਰਹੇ ਨੇ ਬੰਦੇ, ਪਰ ਜਿਹੜਾ ਇੱਕ ਜਮਹੂਰੀ ਮੁਲਕ ਦੇ ਵਿੱਚ ਬੰਦਾ ਸੱਚੀ ਮੁੱਚੀ ਜਿਉ ਕੇ ਅੱਗੇ ਵੱਧ ਸਕਦਾ ਹੈਗਾ। ਹੁਣ ਕਈ ਮੈਂ ਗੱਲ ਕੀਤੀ ਸੀ ਵੀ ਮੀਡੀਆ ਵਾਲਿਆਂ ਨੂੰ ਤਾਂ ਨਹੀਂ ਪਤਾ, ਕਿਉਂਕਿ ਸਾਡੇ ਮੁਲਕ ਦੇ ਵਿੱਚ ਤਾਂ ਜਿਹੜਾ ਹਿਸਾਬ ਚਲੋ ਦੂਜਾ ਹੀ ਹੈ, ਕਿਉਂਕਿ ਉੱਥੇ ਸਟੇਟ ਪ੍ਰੋਮਿਸ ਕਰਕੇ ਵੀ ਜਿਹੜਾ ਹੈਗਾ ਵਾ ਉਹ ਅਧਿਕਾਰ ਦਿੰਦੇ ਨਹੀਂ। ਪਰ ਮੈਂ ਕੈਨੇਡਾ ਅਮਰੀਕਾ 'ਚ ਵੀ ਇਹ ਦੇਖਿਆ, ਜਦੋਂ ਮੈਂ ਕੈਨੇਡਾ ਅਮਰੀਕਾ ਦੇ ਮੀਡੀਆ 'ਚ ਗੱਲ ਕੀਤੀ, ਮੈਂ ਜਿਹੜੀ ਥੋੜ੍ਹੀ ਜਿਹੀ ਗੱਲ ਕਰਦਾ ਸੀ ਤਾਂ ਉਹ ਕਹਿੰਦੇ ਸੀ ਨਹੀਂ ਨਹੀਂ ਆਹ ਗੱਲ ਨਹੀਂ ਕਰਨੀ ਹੈਗੀ, ਇਹ ਗੱਲ ਨਹੀਂ ਕਰਨੀ, ਸਾਨੂੰ ਕੋਈ ਪੰਗਾ ਪੈ ਜੂਗਾ। ਫਿਰ ਮੈਂ ਉਹਨਾਂ ਨੂੰ, ਮੈਨੂੰ ਖੁਦ ਹੀ ਦੱਸਣਾ ਪੈਂਦਾ ਸੀਗਾ ਕਿ ਯਾਰ ਤੁਹਾਡੇ ਨਾ ਜਿਹੜੇ ਕੰਸਟੀਟਿਊਸ਼ਨ, ਹਾਲਾਂਕਿ ਮੈਂ ਤੁਹਾਡਾ ਸਾਰਾ ਨਹੀਂ ਪੜਿਆ, ਪਰ ਮੈਨੂੰ ਇਹ ਪਤਾ ਵੀ ਹੈ ਇਹ ਤੁਸੀਂ ਗੱਲ ਕਰ ਸਕਦੇ ਹੋ, ਬੜੇ ਖੂਬਸੂਰਤ ਢੰਗ ਨਾਲ ਕਰ ਸਕਦੇ ਹੋ, ਕਿਉਂਕਿ ਬਹੁਤ ਸਾਰੇ ਮੀਡੀਆ ਵਾਲਿਆਂ ਨੂੰ ਆਪਣੀ ਜਿਹੜੀ ਸਪੇਸ ਹੁੰਦੀ ਆ ਨਾ, ਇੱਕ ਡੈਮੋਕ੍ਰੇਟਿਕ ਸਪੇਸ, ਇੱਕ ਤਾਂ ਹੁੰਦਾ ਵੀ ਤੁਸੀਂ ਇੱਕ ਡੈਮੋਕ੍ਰੇਟਿਕ ਸਪੇਸ ਤੋਂ ਬਾਹਰ ਨਿਕਲ ਕੇ ਗੱਲ ਕਰਦੇ ਹੋ, ਇੱਕ ਹੁੰਦਾ ਕਿ ਜਿਹੜੀ ਡੈਮੋਕ੍ਰੇਟਿਕ ਸਪੇਸ ਦੇ ਵਿੱਚ ਰਹਿ ਕੇ ਗੱਲ ਕਰਨੀ ਆ ਨਾ, ਉਹ ਵੀ ਕਰਨ ਤੋਂ ਡਰਦੇ ਸੀਗੇ। ਮਤਲਬ ਉਹ ਚੀਜ਼ਾਂ ਆਈਆਂ ਹੈਗੀਆਂ ਨੇ, ਉਹ ਚੀਜ਼ਾਂ ਹੁਣ ਇਹੀ ਹੈ ਕਿ ਭਾਈ ਆਪੋ ਆਪਣੇ ਜਿਹੜੇ ਮੁਲਕ ਦੇ ਵਿੱਚ ਬੈਠੇ ਹੋ ਉਹਦਾ ਕੰਸਟੀਟਿਊਸ਼ਨ ਪੜ੍ਹੋ ਚੰਗੀ ਤਰ੍ਹਾਂ, ਦੇਖੋ ਵੀ ਸਾਨੂੰ ਕਿਹੜੇ ਕਿਹੜੇ ਅਧਿਕਾਰ ਮਿਲੇ ਆ, ਫਿਰ ਦੇਖੋ ਕਿ ਇਹ ਅਧਿਕਾਰਾਂ ਨੂੰ ਅਸੀਂ ਇੰਜੋਏ ਕਰਦੇ ਹਾਂ ਕਿ ਨਹੀਂ, ਜੇ ਨਹੀਂ ਕਰਦੇ ਤਾਂ ਫਿਰ ਸਟਰਗਲ ਕਰਨਾ ਵੀ ਜ਼ਰੂਰੀ ਹੈ।
ਬਿਲਕੁਲ ਜੀ, ਚਲੋ ਆਪਣਾ ਵਿਸ਼ਾ ਜਿਹੜਾ ਉਹ ਮੈਨੂੰ ਐਂ ਲੱਗਦਾ ਵੀ ਵਿਸ਼ੇ ਤੋਂ ਬਾਹਰ ਨਾ ਜਾਈਏ, ਵਿਸ਼ੇ 'ਚ ਰਹੀ ਗੱਲ ਤੁਹਾਡੀ ਬਹੁਤ ਅਹਿਮ ਆ, ਸਾਡੇ ਤਾਂ ਮੌਲਿਕ ਅਧਿਕਾਰ ਉਹਦੇ ਬਾਰੇ ਦੱਸਣਗੇ ਕੀ ਜੀ, ਉਹ ਦੂਜਿਆਂ ਦੇ ਮੌਲਿਕ ਅਧਿਕਾਰ ਮਾਈਕ ਤੇ ਬੈਠੇ ਬੈਠੇ ਖੋਲ ਲੈਂਦੇ ਨੇ, ਮਾੜੀ ਜੀ ਹੋਸਟ ਦੀ ਵਿਚਾਰਧਾਰਾ ਦੇ ਉਲਟ ਵੀ ਨਹੀਂ, ਡਿਫਰੈਂਟ ਕੋਈ ਓਪੀਨੀਅਨ ਤੋਂ ਗੱਲ ਕਰੋ ਉਦੋਂ ਹੀ ਕਾਲ ਕੱਟ ਕੇ ਪਰਾ ਮਾਰਦਾ ਆਪਣੇ। ਕਿਹੋ ਜਿਹਾ ਇਹ ਕਿੱਤਾ, ਕਿਹੋ ਜਿਹਾ ਹੋਣਾ ਚਾਹੀਦਾ, ਇਹ ਸਾਰੇ ਬਾਰੇ ਗੱਲ ਕਰਾਂਗੇ ਡਿਟੇਲ ਚ। ਬੜੇ ਚੰਗੇ ਰੇਡੀਓ ਹੋਸਟ ਵੀ ਹੈਗੇ, ਇਹੋ ਜਿਹੀ ਗੱਲ ਨੀ, ਮੇਨ ਸਟ੍ਰੀਮ ਮੀਡੀਆ ਦੇ ਵਿੱਚ ਬਹੁਤ ਚੰਗੇ ਹੋਸਟ ਆ। ਅੱਛਾ ਇਹ ਵੀ ਗੱਲ ਨੀ, ਸਾਰਾ ਦਿਨ ਰੋਣਾ ਵੀ ਨੀ ਚਾਹੀਦਾ, ਸਾਡੇ ਤਾਂ ਰੇਡੀਓ ਹੋਸਟ ਰੋਈ ਵੀ ਜਾਂਦੇ ਨੇ, ਹਾਏ ਹਾਏ ਕੋਰੋਨਾ ਆ ਗਿਆ, ਸਾਡੀਆਂ ਐਡ ਟੁੱਟ ਗਈਆਂ, ਮਰ ਗਏ ਹੋਏ, ਫਲਾਨਾ ਟਿਮਕਾ, ਅਸੀਂ ਰੀਅਲ ਸਟੇਟ ਨੀ ਕਰਦੇ। ਇੱਥੇ ਰੇਡੀਓ ਹੋਸਟ ਰੋਈ ਜਾਂਦੇ ਨੇ। ਮੈਂ ਪਰਸੋਂ ਉੱਥੇ ਪੜ੍ਹ ਰਿਹਾ ਸੀਗਾ, ਅਮੈਰੀਕਾ ਦੇ ਵਿੱਚ ਜਿਹੜੇ ਜਿਹੜੇ ਹੋਸਟ ਨੇ ਭਾਵੇਂ ਟੀਵੀ ਜਾਂ ਰੇਡੀਓ ਦੇ ਨੇ, ਇੰਨੇ ਇੰਨੇ ਪੈਸੇ ਉਹਨਾਂ ਨੂੰ ਬਣਦੇ ਨੇ, ਬੜੀਆਂ ਚੰਗੀਆਂ ਸੋਹਣੀਆਂ ਤਨਖਾਹਾਂ ਨੇ, ਪੰਜਾਬੀ ਮੀਡੀਆ ਦੇ ਵਿੱਚ ਰੋਣ ਲਈ ਮਜਬੂਰ ਕਿਉਂ ਹੋਣਾ ਪੈਂਦਾ? ਮੈਨੂੰ ਇਹ ਗੱਲ ਦੀ ਸਮਝ ਨਹੀਂ ਲੱਗੀ। ਕਈ ਤਾਂ ਹੋਸਟ ਇੰਨਾ ਰੋਈ ਜਾਂਦੇ ਅੱਜ ਕੱਲ੍ਹ, ਹਾਏ ਹਾਏ ਡੁੱਬ ਗਏ ਹੋਏ, ਮਰ ਗਏ ਹੋਏ, ਫਿਰ ਕੀ ਹੋ ਗਿਆ ਭਾਈ? ਬਥੇਰੇ ਚੰਗੀਆਂ ਰਹੀ, ਜਦੋਂ ਚੰਗਾ ਮੌਕਾ ਸੀ ਚੰਗੇ ਪੈਸੇ ਬਣਾ ਲਏ, ਕੋਈ ਗੱਲ ਨੀ। ਜੇ ਬਹੁਤਾ ਮਾੜਾ ਹਾਲ ਹੋ ਗਿਆ, ਜਿੰਨੀ ਦੇਰ ਚੱਲਦਾ ਚਲਾ ਲਓ ਭਾਈ, ਨਹੀਂ ਰੇਡੀਓ ਛੱਡ ਦਿਓ, ਏਡੀ ਕਿੱਡੀ ਗੱਲ। ਲੋਕਾਂ ਨੂੰ ਨਾ ਉਹ ਨਹੋਰੇ ਜੇ ਮਾਰੇ ਜਾਂਦੇ, ਦੇਖੋ ਜੀ ਅਸੀਂ ਕਿਹੜਾ ਰੀਅਲ ਸਟੇਟ ਕਰਦੇ ਹਾਂ, ਵੀ ਸਾਡੇ ਕੋਲ ਪੈਸੇ ਜ਼ਿਆਦਾ, ਅਸੀਂ ਕਿਹੜਾ ਇੰਸ਼ੋਰੈਂਸਾਂ ਵੇਚਦੇ ਹਾਂ, ਅਸੀਂ ਕਿਹੜਾ ਮੌਰਗੇਜਾਂ ਵੇਚਦੇ ਹਾਂ, ਅਸੀਂ ਤਾਂ ਬਸ ਰੇਡੀਓ ਹੀ ਚਲਾਉਂਦੇ ਹਾਂ। ਵੀ ਭਾਈ ਤੁਹਾਡੇ ਲਈ ਕਿਹੜਾ ਕਰਫਿਊ ਲੱਗਿਆ, ਤੁਸੀਂ ਰੀਅਲ ਸਟੇਟ ਕਰ ਲਓ, 2 ਘੰਟੇ ਰੇਡੀਓ ਕਰ ਲਓ, ਕੋਈ ਗੱਲ ਨੀ, ਟਰੱਕ ਚਲਾ ਲਾ, ਰੇਡੀਓ ਚਲਾਉਣ ਦਾ ਸ਼ੌਕ ਆ, ਚਲਾਓ ਰੇਡੀਓ ਜ਼ਰੂਰ, ਪਰ ਰੋਵੋ ਨਾ ਨਾ ਯਾਰ ਦੇ ਬੈਠੇ ਬੈਠੇ। ਬਹੁਤ ਹੋਸਟ ਮੈਂ ਦੇਖਿਆ ਜੀ, ਦਸ ਕੁ ਦਿਨ ਹੋ ਗਏ, ਇੰਨਾ ਰੋਈ ਜਾਂਦੇ ਆ ਬੈਠੇ। ਚਲੋ ਮੈਂ ਵਿਸ਼ੇ ਤੋਂ ਬਾਹਰ ਨਹੀਂ ਜਾਣਾ ਜੀ, ਦੁਬਾਰਾ ਫਿਰ ਉਸ ਵਿਸ਼ੇ ਤੇ ਆਉਂਦੇ ਹਾਂ, ਪਰ ਉਸ ਵਿਸ਼ੇ ਤੇ ਆਉਣ ਤੋਂ ਪਹਿਲਾਂ ਮੈਨੂੰ ਲੱਗਦਾ ਤੁਹਾਨੂੰ ਬ੍ਰੇਕ ਲੈਣੀ ਪੈਣੀ ਆ, ਸਮਾਂ ਹੋ ਗਿਆ ਕਾਫੀ, ਤੇ ਕਾਲਰ ਵੀ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੁੰਦੇ। ਲਓ ਜੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਜੀ ਆਪਾਂ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000, ਜਾਂ ਫਿਰ ਲੰਡਨ 647-4012830, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸਾਗਾ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ਡ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HSTV ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900-505-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਦੋਸਤੋ ਇੱਕ ਵਾਰੀ ਫਿਰ ਨਿੱਘਾ ਸਵਾਗਤ। ਵੈਸੇ ਤਾਂ ਪ੍ਰਦੀਪ ਗੋਇਲ ਦਾ ਸੁਨੇਹਾ ਰਿਕਾਰਡਡ ਅਸੀਂ ਪਲੇ ਕਰਤਾ, ਪਰ ਇੱਕ ਵਾਰੀ ਫਿਰ ਤੁਹਾਨੂੰ ਯਾਦ ਕਰਾ ਦਾਂ ਜੀ, ਕਾਰਾਂ ਦੀ ਸੱਚੀ ਮੁੱਚੀ ਇਹ ਬਹੁਤ ਸਸਤੇ ਇੰਸ਼ੋਰੈਂਸ ਕਰਦੇ ਨੇ। ਤੁਸੀਂ ਇੱਕ ਵਾਰੀ ਇਹਨਾਂ ਤੋਂ ਲੋ ਓਬਲੀਗੇਸ਼ਨ ਕੋਟੇਸ਼ਨ ਲਓ, ਵੇਖਿਓ ਤੁਹਾਡੇ 40-50-100 ਡਾਲਰ ਮਹੀਨੇ ਦੇ ਬਚ ਜਾਣਗੇ। ਜੇ ਤੁਹਾਡੇ ਕੋਲ ਦੋ ਕਾਰਾਂ ਤਾਂ ਦੋਸਤੋ 200 ਡਾਲਰ ਮਹੀਨੇ ਦਾ ਬਚ ਜੇ, ਹੋਰ ਕੀ ਚਾਹੀਦਾ। ਨਾਲੇ ਕਹਿੰਦੇ ਹੁੰਦੇ ਆ ਕਿ ਜਿਹੜੇ ਪੈਸੇ ਬਚਾ ਲਏ ਸਮਝ ਲਓ ਪੈਸੇ ਕਮਾ ਲਏ, ਇਸ ਕਰਕੇ ਤੁਸੀਂ ਵੱਧ ਪੈਸੇ ਬਚਾਉਣੇ ਨੇ ਕਾਰ ਦੀ ਇੰਸ਼ੋਰੈਂਸ ਦੇ ਵਿੱਚ, ਫਿਰ ਪ੍ਰਦੀਪ ਗੋਇਲ ਨੂੰ ਕਾਲ ਕਰੋ, 647-278-5003 ਇਹਨਾਂ ਦਾ ਨੰਬਰ ਹੈ ਜੀ। ਰੀਅਲ ਅਸਟੇਟ ਦੇ ਖੇਤਰ ਦੇ ਵਿੱਚ ਰਾਜ ਕਲਸੀ ਦਾ ਨਾਂ ਜਿਹੜਾ ਉਹ ਚਮਕਦਾ ਜੀ ਪੂਰਾ, ਕਿਉਂਕਿ ਕਲਾਇੰਟਸ ਨੂੰ ਪੂਰੇ ਚੰਗੇ ਤਰੀਕੇ ਦੇ ਨਾਲ ਇਹ ਸੇਵਾਵਾਂ ਦਿੰਦੇ ਨੇ। ਤੁਸੀਂ ਭਾਵੇਂ ਬਾਇਰ ਹੋ ਜਾਂ ਸੈਲਰ ਹੋ, ਪ੍ਰੋਪਰਟੀ ਖਰੀਦਣੀ ਆ, ਵੇਚਣੀ ਆ, ਇੰਡਸਟਰੀਅਲ ਪ੍ਰੋਪਰਟੀ ਲੈਣੀ ਆ, ਬ੍ਰੈਂਪਟਨ, ਮਿਸੀਸਾਗਾ, ਬਾਹਰ ਵੀ ਕਿਚਨਰ, ਵਾਟਰਲੂ, ਨਿਆਗਰਾ ਫਾਲ, ਈਵਨ ਲੰਡਨ ਤੱਕ ਇਹ ਸੇਵਾਵਾਂ ਦਿੰਦੇ ਨੇ ਜੀ ਰੀਅਲ ਅਸਟੇਟ ਦੀਆਂ। ਕਾਲ ਕਰ ਲਿਓ ਇਹਨਾਂ ਨੂੰ, ਕਿਉਂਕਿ ਅੱਜ ਕੱਲ੍ਹ ਕਈ ਵਾਰੀ ਬੰਦਾ ਸਟੱਕ ਹੋ ਜਾਂਦਾ, ਪ੍ਰੋਪਰਟੀ ਵੇਚਣੀ ਪੈਂਦੀ ਹੈ, ਦੂਜੇ ਪਾਸੇ ਨਵੇਂ ਇਮੀਗ੍ਰੈਂਟ ਆ ਰਹੇ ਨੇ ਅਤੇ ਲਿਸਟਿੰਗ ਘੱਟ ਨੇ, ਤੁਹਾਨੂੰ ਪ੍ਰੋਪਰਟੀ ਖਰੀਦਣ ਦੀ ਵੀ ਜ਼ਰੂਰਤ ਹੋ ਸਕਦੀ ਹੈ। ਰਾਜ ਕਲਸੀ ਦਾ ਨੰਬਰ 416-566-2075 ਆ। ਸਾਡੀ ਗੱਲਬਾਤ ਚੱਲ ਰਹੀ ਸੀ ਜੀ ਬਈ ਬੱਚਿਆਂ ਦਾ, ਬੱਚਿਆਂ ਨੂੰ ਜਦੋਂ ਪੜ੍ਹਾਇਆ ਲਿਖਾਇਆ ਜਾਂਦਾ ਅਤੇ ਸਿਲੇਬਸ ਆ ਜਿਹੜਾ ਉਹ ਸਰਬ ਪੱਖੀ ਸ਼ਖਸੀਅਤ ਡਿਵੈਲਪ ਕਰਨ ਵਾਲਾ ਹੋਣਾ ਚਾਹੀਦਾ। ਇਵੇਂ ਨਹੀਂ ਕਿ ਮਤਲਬ ਜਿਹੇ ਜੀ ਸੋਚ ਹੁਕਮਰਾਨਾਂ ਦੀ ਆ ਉਹ ਆਪਦੀਆਂ ਵੈਲਿਊਜ਼ ਹੀ ਇੰਜੈਕਟ ਕਰੀ ਜਾਣ। ਵੈਸੇ ਉਹਨਾਂ ਦੀਆਂ ਵੈਲਿਊਜ਼ ਤਾਂ ਹੁੰਦੀਆਂ ਨਹੀਂ, ਉਹਨਾਂ ਦਾ ਤਾਂ ਕੰਮ ਇਹ ਹੁੰਦਾ ਕਿ ਬਸ ਆਪਾਂ ਲੋਕ ਤਿਆਰ ਕਰ ਲਈਏ ਜਿਹੜੇ ਸਾਰਾ ਦਿਨ ਸਾਡੀ ਜੈ ਜੈਕਾਰ ਕਰੀ ਜਾਣ। ਸਰਵਪੱਖੀ ਵਿਕਾਸ ਆ ਜਿਹੜਾ ਉਹਦੇ ਲਈ ਜ਼ਰੂਰੀ ਆ, ਪਰਸਨੈਲਿਟੀ ਦੀ ਜਿਹੜੀ ਓਵਰਆਲ ਡਿਵੈਲਪਮੈਂਟ ਆ ਉਹਦੇ ਲਈ ਜ਼ਰੂਰੀ ਆ ਕਿ ਬੱਚਿਆਂ ਨੂੰ ਸਾਰਾ ਕੁਛ ਪੜ੍ਹਾਇਆ ਲਿਖਾਇਆ ਜਾਵੇ। ਹਾਂ, ਜਦੋਂ ਵੱਡੇ ਹੋ ਜਾਣ ਉਹ ਆਪਣੇ ਆਪ ਜਿਹੜਾ ਕੁਝ ਮਰਜ਼ੀ ਚੂਜ਼ ਕਰ ਲੈਣ। ਕਈ ਵਾਰੀ ਇਹ ਪ੍ਰੋਬਲਮ ਆ ਜਾਂਦੀ ਆ ਵੈਸੇ ਵੀ, ਜਦੋਂ ਆਪਾਂ ਨੂੰ ਲੱਗਦਾ ਕਿ ਆਪਣਾ ਕਲਚਰ ਬਹੁਤ ਵਧੀਆ ਬਾਕੀ ਦੁਨੀਆਂ ਨੂੰ, ਬਾਕੀ ਲੋਕ ਤਾਂ ਕੀੜੇ ਮਕੌੜੇ ਤੁਰੇ ਫਿਰਦੇ ਆ, ਆਪਣੇ 'ਚ ਵੀ ਇਹ ਟੈਂਡੈਂਸੀ ਆ ਜਾਂਦੀ। ਆਪਾਂ ਕਹਿੰਦੇ ਜੀ ਬੱਚਿਆਂ ਨੂੰ ਆਪਣੇ ਕਲਚਰ ਬਾਰੇ ਬਹੁਤ ਕੁਛ ਸਿਖਾਓ ਲਿਖਾਓ, ਬਿਲਕੁਲ ਜੀ ਸਿਖਾਉਣਾ ਚਾਹੀਦਾ, ਪਰ ਨਾਲ ਦੀ ਨਾਲ ਉਹਦੇ ਦਿਮਾਗ ਦੇ ਦਰਵਾਜ਼ੇ ਆ ਜਿਹੜੇ ਉਹ ਵੀ ਖੁੱਲ੍ਹੇ ਰੱਖਣੇ ਚਾਹੀਦੇ, ਅਤੇ ਆਪਣੇ ਦਿਮਾਗ ਦੇ ਦਰਵਾਜ਼ੇ ਵੀ ਖੁੱਲ੍ਹੇ ਰੱਖਣੇ ਚਾਹੀਦੇ ਆ ਵੀ ਹੋਰ ਕਲਚਰਸ ਨੇ ਜਿਹੜੇ ਉਹਨਾਂ ਦਾ ਇਤਿਹਾਸ, ਉਹਨਾਂ ਦਾ ਸਾਹਿਤ ਕੀ ਕਹਿੰਦਾ। ਹਰੇਕ ਨੂੰ ਆਪਣਾ ਆਪਣਾ 'ਤੇ ਮਾਣ ਹੁੰਦਾ, ਹੋਣਾ ਵੀ ਚਾਹੀਦਾ, ਪਰ ਦੂਜੇ ਕਲਚਰਸ ਨੂੰ ਵੀ ਫਰੋੜ ਕੇ ਵੇਖ ਲੈਣਾ ਚਾਹੀਦਾ, ਕਿਉਂਕਿ ਧਰਤੀ ਦੇ ਅਲੱਗ ਅਲੱਗ ਖਿੱਤਿਆਂ 'ਚ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਜੇ ਸਾਡੇ ਖਿੱਤੇ ਦੇ ਵਿੱਚ ਲੋਕ ਬਹਾਦਰ ਹੋਏ ਨੇ ਤਾਂ ਬਾਕੀ ਥਾਵਾਂ 'ਤੇ ਵੀ ਬਹੁਤ ਬਹਾਦਰ ਹੋਏ ਨੇ, ਜੇ ਸਾਡੇ ਇੰਟੈਲੀਜੈਂਟ ਹੋਏ ਨੇ ਤਾਂ ਬਾਕੀ ਥਾਵਾਂ 'ਤੇ ਵੀ ਬਹੁਤ ਇੰਟੈਲੀਜੈਂਟ ਹੋਏ ਨੇ। ਇਸ ਕਰਕੇ ਦੁਨੀਆ ਜਿਹੜੀ ਇਹਦਾ ਸਮੁੱਚਾ ਇਤਿਹਾਸ ਕਲਚਰ ਅਲੱਗ ਅਲੱਗ ਸੱਭਿਅਤਾਵਾਂ ਦਾ ਉਹ ਵੇਖ ਲੈਣਾ ਚਾਹੀਦਾ। ਇਸੇ ਕਰਕੇ ਜਿਹੜੇ ਜਦੋਂ ਸਕੂਲੀ ਸਿਲੇਬਸ ਬਣਦੇ ਨੇ ਤਾਂ ਮਾਹਰ ਲੋਕਾਂ ਦੀਆਂ ਟੀਮਸ ਬਣਦੀਆਂ, ਅਤੇ ਉਹ ਟੀਮਸ ਨੇ ਜਿਹੜੀਆਂ ਉਹ ਫਿਰ ਸਿਲੇਬਸ ਚੂਜ਼ ਕਰਦੀਆਂ। ਪਰ ਜਦੋਂ ਹੁਕਮਰਾਨ ਕਹਿਣ ਨਹੀਂ ਵੀ ਬਾਕੀਆਂ 'ਤੇ ਲਾ ਦਿਓ ਕੱਟ, ਅਤੇ ਸਿਰਫ ਜਿਹੜਾ ਸਾਨੂੰ ਵਡਿਆਉਂਦਾ ਉਹੋ ਹੀ ਤੁਸੀਂ ਪੜ੍ਹਾਓ, ਅਤੇ ਫਿਰ ਇਹਦਾ ਮਤਲਬ ਪ੍ਰੋਬਲਮ ਆ ਜਾਂਦੀ ਹੈ। ਹਾਂਜੀ ਸ਼ੈਵਿੰਦਰ ਜੀ, ਅੱਗੇ ਚੱਲੀਏ ਫਿਰ ਆਪਾਂ। ਹੁਣ
ਹਾਂਜੀ ਚਰਨਜੀਤ, ਹੁਣ ਦੇਖਣਾ ਇਹ ਹੋਏਗਾ ਕਿ ਸਿਲੇਬਸ, ਖੈਰ ਪਹਿਲੀ ਵਾਰ ਤਾਂ ਚੇਂਜ ਨਹੀਂ ਹੋਇਆ, ਇਦੋਂ ਪਹਿਲਾਂ ਵੀ ਸਵਾਲ ਉੱਠਦੇ ਰਹੇ ਨੇ, ਪਰ ਹੁਣ ਇੰਨੀ ਤੇਜ਼ੀ ਤੇਜ਼ ਗਤੀ ਨਾਲ ਹੋ ਗਿਆ। ਪਹਿਲਾਂ ਕਦੇ ਗੁਜਰਾਤ ਦਾ ਸਿਲੇਬਸ ਚਰਚਾ ਦੇ ਵਿੱਚ ਰਹਿੰਦਾ ਹੁੰਦਾ ਸੀ, ਹੁਣ CBSE ਬੋਰਡ, ਸਾਨੂੰ ਪਤਾ ਵੀ ਸਾਰੇ ਹਿੰਦੁਸਤਾਨ ਦਾ, ਸਾਰੇ ਹਿੰਦੁਸਤਾਨ ਦੇ ਵਿੱਚ ਖਾਸ ਤਰ੍ਹਾਂ ਦੀ ਐਜੂਕੇਸ਼ਨ ਦੇਣ ਲੱਗੇ ਆ। ਇਹਦਾ ਮੁੱਢ ਤੁਹਾਨੂੰ ਯਾਦ ਹੋਣਾ ਕਿ ਉਦੋਂ ਹੋਇਆ ਸੀਗਾ, ਪਹਿਲੀ ਵਾਰ ਝਲਕਾਰਾ ਸਾਨੂੰ ਉਦੋਂ ਮਿਲਿਆ ਸੀ ਜਦੋਂ ਵਾਜਪੇਈ ਗੌਰਮੈਂਟ ਸੀਗੀ। ਉਦੋਂ ਪੂਰੇ ਮੁਲਕ ਦੇ ਵਿੱਚੋਂ ਨਾ ਜਿੰਨੇ ਸਿੱਖਿਆ ਮੰਤਰੀ ਸੀ ਉਹਨਾਂ ਦੀ ਇੱਕ ਮੀਟਿੰਗ ਬੁਲਾਈ ਗਈ। ਸਿੱਖਿਆ ਮੰਤਰੀ ਦੀਆਂ ਦੀ ਮੀਟਿੰਗ ਦੇ ਵਿੱਚ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਨਾ, ਉਦੋਂ ਸਰਸਵਤੀ ਵੰਦਨਾ ਗਾਈ ਗਈ, ਅਤੇ ਉਦੋਂ ਬਹੁਤ ਸਾਰੇ ਸਿੱਖਿਆ ਮੰਤਰੀਆਂ ਨੇ ਵਿਰੋਧ ਕੀਤਾ, ਪੰਜਾਬ ਦੇ ਸਿੱਖਿਆ ਮੰਤਰੀ ਨੇ ਵੀ ਉਸ ਸਮੇਂ ਦੇ ਨੇ ਵਿਰੋਧ ਕੀਤਾ ਸੀਗਾ। ਅਤੇ ਫਿਰ ਉਸ ਤੋਂ ਬਾਅਦ ਸਟੋਰੀ ਆਈ ਕਿ ਕਿਵੇਂ ਜਿਹੜੀ CBSE ਦੇ ਸਕੂਲਾਂ ਦੇ ਵਿੱਚ ਕੁਝ ਖਾਸ ਤਰ੍ਹਾਂ ਦਾ ਜਿਹੜਾ ਹੈਗਾ ਵਾ, ਮਤਲਬ ਧਾਰਮਿਕ ਗ੍ਰੰਥਾਂ ਨੂੰ ਇਹ ਧੱਕੇ ਨਾਲ ਪੜ੍ਹਾ ਰਹੇ ਹੈਗੇ ਨੇ। ਇੱਦਾਂ ਚੀਜ਼ਾਂ ਚੱਲਦੀਆਂ ਰਹੀਆਂ, ਚੱਲਦੀਆਂ ਰਹੀ। ਸਮੇਂ ਦੀਆਂ ਸਰਕਾਰਾਂ ਨੂੰ ਉਦੋਂ ਨੱਥ ਪਾਉਣੀ ਚਾਹੀਦੀ ਸੀ, ਹੁਣ ਖੈਰ ਜਿਹੜੀ ਸਮੇਂ ਦੀ ਸਰਕਾਰ ਆ ਉਹ ਖੁਦ ਵੀ ਇਹੀ ਭਾਲਦੀ ਹੈਗੀ ਜੋ ਕੁਝ ਹੋ ਰਿਹਾ।
ਸ਼ਿਵਿੰਦਰ ਜੀ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਬਈ, ਜੇ ਲੋਕ, ਚਲੋ ਆਪਾਂ ਮੰਨ ਲਿਆ ਬਈ ਲੋਕ ਸਿਰਫ ਇੱਕ ਧਰਮ ਦਾ ਲਿਟਰੇਚਰ ਪੜ੍ਹਦੇ ਨੇ, ਤੇ ਉਹ ਧਰਮ ਆ ਜਿਹੜਾ ਉਹਦੇ ਵਿੱਚ ਦੇਵੀ ਦੇਵਤੇ ਬਹੁਤ ਨੇ, ਫਿਰ ਉਹ ਚੰਗੀ ਤਰ੍ਹਾਂ ਪੜ੍ਹਨ। ਦੇਵਪੁਰਸ਼ ਆਰਗੇ ਜਿਹੜੀ ਕਿਤਾਬ ਆ ਉਹਦੇ ਵਿੱਚ ਬੜੀ ਡਿਟੇਲ ਦੇ ਵਿੱਚ ਲਿਖਿਆ ਹੋਇਆ, ਮੈਂ ਆਉਣ ਦਾ ਯਾਰ ਬੜੀ ਰਿਸਪੋਂਸੀਬਿਲਟੀ ਦੇ ਨਾਲ ਇਹ ਗੱਲ ਕਹਿ ਰਿਹਾ ਕਿ ਜੇ ਤੁਸੀਂ ਸੱਚੀ ਮੁੱਚੀ ਕਿਸੇ ਵੀ ਧਰਮ ਦਾ, ਇਕੱਲੇ ਹਿੰਦੂ ਧਰਮ ਦਾ ਨਹੀਂ, ਸਿੱਖ ਧਰਮ ਦਾ ਨਹੀਂ, ਇਕੱਲੇ ਵੀ ਕਿਸੇ ਵੀ ਧਰਮ ਦਾ ਤੁਸੀਂ ਇਤਿਹਾਸ ਪੜ੍ਹੋਗੇ ਤੇ ਤੁਹਾਨੂੰ ਉਸ ਧਰਮ ਬਾਰੇ ਬਹੁਤ ਇਹੋ ਜਿਹੀਆਂ ਗੱਲਾਂ ਪਤਾ ਲੱਗਣਗੀਆਂ ਜਿਹੜੀਆਂ ਤੁਸੀਂ ਕਦੇ ਸੁਣੀਆਂ ਨਹੀਂ ਹੋਣੀਆਂ ਜਦੋਂ ਡਿਟੇਲ ਦੇ ਵਿੱਚ ਪੜ੍ਹੋਗੇ। ਜਿੱਥੇ ਇੱਕ ਪਾਸੇ ਇਹ ਇਤਿਹਾਸ ਹੈਗਾ ਕਿ ਦੇਵੀ ਦੇਵਤੇ ਆ ਜਿਹੜੇ ਜਦੋਂ ਮਨੁੱਖੀ ਸਭਿਅਤਾ ਦਾ ਵਿਕਾਸ ਹੋਇਆ, ਬੰਦੇ ਨੇ ਆਪਣੀ ਲੋੜ ਦੇ ਵਿੱਚੋਂ ਇਹ ਦੇਵੀ ਦੇਵਤੇ ਸਿਰਜ ਲਏ। ਹੈਂਜੀ, ਜਿਵੇਂ ਜਦੋਂ ਉਹਨੂੰ ਗਰਮੀਆਂ ਦੇ ਵਿੱਚ ਪਾਣੀ ਦੀ ਜ਼ਰੂਰਤ ਹੁੰਦੀ ਸੀ ਤੇ ਪਾਣੀ ਪਹਾੜਾਂ ਤੋਂ ਪਿਘਲ ਕੇ ਆਪਣੇ ਆਪ ਦਰਿਆਵਾਂ 'ਚੋਂ ਆ ਜਾਂਦਾ ਸੀ, ਉਹਨੂੰ ਲੱਗਦਾ ਸੀ ਕਿਉਂਕਿ ਉਹਦੀ ਗਿਆਨ ਦੀ ਸੀਮਤਾ ਹੀ ਸੀ, ਉਹਨੂੰ ਲੱਗਦਾ ਸੀ ਕਿ ਬਹੁਤ ਦੂਰ ਕੋਈ ਦੇਵਤਾ ਬੈਠਾ ਜਿਹੜਾ ਲੋੜ ਵੇਲੇ ਪਾਣੀ ਭੇਜ ਦਿੰਦਾ, ਤੇ ਸਰਦੀਆਂ 'ਚ ਪਾਣੀ ਦੀ ਲੋੜ ਘੱਟ ਹੁੰਦੀ ਸੀ, ਸਰਦੀਆਂ ਦੇ ਵਿੱਚ ਪਾਣੀ ਰੁਕ ਜਾਂਦਾ ਸੀ। ਕਿਵੇਂ ਮਤਲਬ ਦਰਖਤਾਂ ਨੂੰ ਫਲ ਲੱਗਣੇ, ਉਹਨੂੰ ਲੱਗਦਾ ਸੀਗਾ ਮੈਨੂੰ ਭੁੱਖ ਲੱਗੀ ਆ, ਆਹ ਇਸ ਕਿਸਮ ਦੇ ਫਲ ਲੱਗ ਗਏ, ਤੇ ਉਹ ਇਸ ਕਿਸਮ ਦੇ ਦੇਵਤੇ ਦੀ ਕਲਪਨਾ ਕਰ ਲਈ, ਸੌਂਪਣ ਲਈ ਉਹਨੇ ਦੇਵੀਆਂ ਦੀ ਕਲਪਨਾ ਕਰ ਲਈ। ਉਹਨੇ ਜਦੋਂ ਦੇਖਿਆ ਕਿ ਘਰ ਦੇ ਵਿੱਚ ਔਰਤ ਆ, ਇਹ ਅਲੱਗ ਅਲੱਗ ਤਰ੍ਹਾਂ ਦੇ ਕੰਮ ਕਰਦੀ ਆ, ਵਿੱਚੇ ਹੀ ਬੱਚੇ ਸਾਂਭੀ ਜਾਂਦੀ ਆ, ਵਿੱਚੇ ਹੀ ਸਮਾਨ ਸਾਂਭੀ ਜਾਂਦੀ, ਵਿੱਚੇ ਹੀ ਰੋਟੀਆਂ ਖਾਣਾ ਪਕਾਈ ਜਾਂਦੀ ਆ, ਉਹਨੇ ਇੱਕ ਦੇਵੀ ਸਿਰਜ ਲਈ ਜਿਹਦੇ ਉਹਨੇ ਕਈ ਤਰ੍ਹਾਂ ਦੇ ਹੱਥ ਲਾਤੇ। ਪਰ ਇਹ ਹੋਣ ਦੇ ਬਾਵਜੂਦ ਵੀ ਇਤਿਹਾਸ ਦੇ ਵਿੱਚ ਇਹ ਵੀ ਪਿਆ, ਮਿਥਿਹਾਸ 'ਚ ਇਹ ਵੀ ਪਿਆ ਵੀ ਜਿਹੜੇ ਦੇਵੀ ਦੇਵਤੇ ਮਿੱਥੇ ਗਏ ਨੇ, ਮੈਨੂੰ ਪੰਜਾਬੀ 'ਚ ਸ਼ਬਦ ਨਹੀਂ ਢੁਕਵਾਂ ਲੱਭਦਾ, ਉਹ ਉਹਨਾਂ ਦੇ ਵਿੱਚੋਂ ਕਈ ਬਲਾਤਕਾਰੀ ਦੇਵੀ ਦੇਵਤੇ ਵੀ ਨੇ, ਕਈ ਦੇਵੀ ਦੇਵਤੇ, ਇੰਗਲਿਸ਼ ਦੇ ਵਿੱਚ ਵਰਡ ਆ ਸੈਕਸੀ, ਪੰਜਾਬੀ 'ਚ ਵਰਡ ਆ ਲੁੱਚੇ, ਕਈ ਲੁੱਚੇ ਦੇਵੀ ਦੇਵਤੇ ਵੀ ਨੇ, ਫਿਰ ਉਹ ਵੀ ਇਹਦਾ ਮਤਲਬ ਉਹ ਵਿਰਸੇ ਦਾ ਅੰਗ ਨੇ ਨਾ, ਜਿਹਨੇ ਡਿਟੇਲ ਦੇ ਵਿੱਚ ਜਾਣਾ। ਅੱਛਾ, ਫਿਰ ਉਹਦੇ ਵਿੱਚੋਂ ਗੈਰ ਕੁਦਰਤੀ ਤੌਰ 'ਤੇ ਜਿਹੜੇ ਅੱਗੇ ਬੱਚੇ ਜਿਹੜੇ ਜਿਹਨਾਂ ਨੂੰ ਇਹਨਾਂ ਨੇ ਦੇਵਤੇ ਬਣਾਇਆ ਹੋਇਆ, ਉਹ ਕਿਵੇਂ ਪੈਦਾ ਹੋਏ, ਮਾੜਾ ਜਿਹਾ ਉਹਦਾ ਇਤਿਹਾਸ ਪੜ੍ਹ ਕੇ ਦੇਖ ਲਿਓ, ਉਹ ਮਿਥਿਹਾਸ ਕਹਿ ਲਓ ਜਾਂ ਇਤਿਹਾਸ ਕਹਿ ਲਓ, ਉਹ ਵੀ ਪੜ੍ਹੋ ਨਾ। ਫਿਰ ਜੇ ਤੁਸੀਂ ਇੱਕ ਪਾਸੇ ਨਾ ਦੇਵੀ ਦੇਵਤੇ ਨੂੰ ਵਡਿਆਉਂਦੇ ਹੋ ਤੇ ਦੂਜੇ ਪਾਸੇ ਆਹ ਜਿਹੜਾ ਕੁਝ ਮੈਂ ਦੱਸ ਰਿਹਾ ਇਹ ਵੀ ਪੜ੍ਹ ਕੇ ਦੇਖ ਲਓ। ਸ਼ਿਵਨ ਜੀ ਤੁਹਾਨੂੰ ਯਾਦ ਹੋਊਗਾ ਵੀ ਇਹਨਾਂ ਕਿਤਾਬਾਂ ਦੇ ਉੱਤੇ ਪਾਬੰਦੀ ਵੀ ਲਾਤੀ ਸੀ, ਜਿਹੜੀਆਂ ਤਰਕਸ਼ੀ ਸੋਸਾਇਟੀ ਨੇ ਇਹ ਛਾਪੀਆਂ ਸੀ, ਦੇਵਪੁਰ ਚਾਰ ਗਏ, ਦੇਵਦੈਨ ਤੇ ਰੂਹਾਂ, ਜਿਹਨਾਂ ਚ ਸੱਚ ਲਿਖਿਆ ਹੋਇਆ।
ਹਾਂਜੀ, ਚਾਰ ਪੰਜ ਕਿਤਾਬਾਂ ਦੇ ਉੱਤੇ ਰੋਸ਼ਨੀ, ਇੱਕ ਦੇਵਪੁਰ ਸ਼ਾਰਗੇ, ਦੇਵਦੈਂਤ ਰੂਹਾਂ, ਮੇਨ ਕਪੂਰ ਦੀਆਂ ਕਿਤਾਬਾਂ ਸੀਗੀਆਂ। ਉਹ ਮਤਲਬ ਜਿਹੜੀ ਪਾਬੰਦੀ ਲੱਗੀ ਸੀ ਉਦੋਂ ਅਕਾਲੀ ਬੀਜੇਪੀ ਦੀ ਗੌਰਮੈਂਟ ਸੀਗੀ, ਤੇ ਇਹਨਾਂ ਨੇ ਉਦੋਂ ਪਾਬੰਦੀ ਲਾਈ ਬੀਜੇਪੀ ਦੇ ਇੱਕ ਕਾਰਕੁਨ ਨੂੰ, ਇੱਕ ਨੇਤਾ ਨੂੰ ਜਿਹੜਾ ਇਤਰਾਜ਼ ਸੀਗਾ, ਇਸ ਕਰਕੇ ਫਿਰ ਪੰਜਾਬ ਦੇ ਵਿੱਚੋਂ ਕਾਫੀ ਤਕੜੀਆਂ ਆਵਾਜ਼ਾਂ ਉੱਠੀਆਂ, ਜਿਹਦੇ ਕਰਕੇ ਜਿਹੜਾ ਮਾਮਲਾ ਜਿਹੜਾ ਹੈਗਾ ਫਿਰ ਕਿਤੇ ਨਾ ਕਿਤੇ ਪਿੱਛੇ ਪੈ ਗਿਆ ਹੈ। ਜੀ
ਬਿਲਕੁਲ, ਹੈਰਾਨੀ ਉਦੋਂ ਹੋਈ ਜੀ ਜਦੋਂ ਉਹਨਾਂ ਨੂੰ ਦੱਸਿਆ ਗਿਆ ਜਿਹਨਾਂ ਨੇ ਪਾਬੰਦੀ ਲਵਾਈ ਸੀ ਵੀ ਭਾਈ ਇਹ ਗੱਲਾਂ ਦਾ ਤੁਹਾਡੇ ਗ੍ਰੰਥਾਂ ਦੇ ਵਿੱਚ ਦਰਜ ਨੇ, ਤੁਸੀਂ ਫਿਰ ਗ੍ਰੰਥਾਂ ਤੇ ਪਾਬੰਦੀ ਲਵਾ ਦਿਓਗੇ। ਖੈਰ ਜੀ, ਮੇਰੇ ਕੋਲੇ ਉਹ ਕਿਤਾਬਾਂ ਪਈਆਂ ਨੇ, ਜੇ ਕਿਸੇ ਨੇ ਪੜ੍ਹਨੀਆਂ ਨੇ ਸੱਚ ਦੇਖਣਾ ਕਿ ਕਿਹੜੀ ਕਿਹੜਾ ਦੇਵੀ ਦੇਵਤਾ ਜਿਹੜਾ ਉਹ ਕਿਹੋ ਜਿਹਾ ਸੀ ਤੇ ਕਿਵੇਂ ਪੈਦਾ ਹੋਇਆ ਸੀਗਾ ਤੇ ਕੀ ਕੁੱਝ ਕਾਰੇ ਉਹਨੇ ਕੀਤੇ ਸੀ, ਕੀ ਕਾਰਸਤਾਨੀਆਂ ਕੀਤੀਆਂ ਸੀ, ਮੇਰੇ ਕੋਲ ਦੋਨੇ ਕਿਤਾਬਾਂ ਪਈਆਂ ਨੇ, ਜੇ ਕਿਸੇ ਸੱਜਣ ਨੇ ਪੜ੍ਹਨੀਆਂ ਹੋਣ ਤੇ ਮੈਂ ਮੁਫ਼ਤ ਦੇ ਵਿੱਚ ਦੇ ਸਕਦਾ ਉਹਨਾਂ ਨੂੰ। ਖੈਰ, ਆਪਾਂ ਅੱਗੇ ਚੱਲੀਏ ਜੀ। ਫਿਰ ਇਹਦਾ ਮਤਲਬ ਅੱਜ ਤੋਂ ਜੇ ਆਪਾਂ 10 ਸਾਲ ਬਾਅਦ ਇਹ ਦੇਖਾਂਗੇ ਜਿਹੜੇ ਬੱਚੇ ਸਿਲੇਬਸ ਪੜ੍ਹ ਰਹੇ ਨੇ ਤੇ ਉਹਨਾਂ ਦਾ ਕੀ ਹਾਲ ਹੋਊਗਾ ਜੀ। ਉਹ ਇੱਕ ਪਾਸੇ ਤਾਂ ਕਹਿੰਦੇ ਆ ਗਲੋਬਲ ਵਿਲੇਜ ਬਣ ਗਿਆ ਜਿਹੜਾ ਸਾਰੀ ਦੁਨੀਆ, ਉਹ ਗਲੋਬਲ ਵਿਲੇਜ ਬਣ ਗਿਆ ਤੇ ਉਹਦਾ ਫਿਰ ਦਿਮਾਗੀ ਵਿਕਾਸ ਆ ਜਿਹੜਾ, ਉਹ ਵੀ ਉਹਦੀ ਓਵਰਆਲ ਡਿਵੈਲਪਮੈਂਟ ਹੋਣੀ ਚਾਹੀਦੀ ਹੈ। ਜਿਹੜੇ ਬੰਦੇ ਨੇ ਆਪਣਾ ਇਤਿਹਾਸ ਹੀ ਨਹੀਂ ਪੜ੍ਹਿਆ ਜਾਂ ਆਪਣੇ ਇਤਿਹਾਸ ਜਾਂ ਮਿਥਿਹਾਸ ਦਾ ਉਹਨੇ ਇੱਕ ਪਾਸਾ ਹੀ ਦੇਖਿਆ, ਦੂਸਰਾ ਪਾਸਾ ਵੇਖਿਆ ਹੀ ਨਹੀਂ, ਉਹ ਦੁਨੀਆਂ ਦੇ ਵਿੱਚ ਕੀ ਕਰ ਲੂ ਜੀ ਫਿਰ ਜਾ ਕੇ।
ਇਹਦੇ ਵਿੱਚ ਨਾ ਟੋਟਲ ਚਰਚਿਤ ਹੋ ਇਹ ਰਿਹਾ ਹੈਗਾ ਕਿ ਜਿਹੜੀ ਨਾ ਇੱਕ ਤ੍ਰਾਸਦੀ ਹੈਗੀ ਆ, ਉਹ ਮਤਲਬ ਇੱਕ ਤਾਂ ਚਲੋ ਇਹ ਹੈਗਾ ਕਿ ਜਿਹੜੀਆਂ ਫਿਰਕਾ ਪ੍ਰਸਤ ਫੋਰਸ ਚ ਆਪਣਾ ਕੰਮ ਕਰ ਰਹੀਆਂ ਨੇ, ਦੂਜਾ ਜਿਹੜਾ ਨਾ ਅਸੀਂ ਇੱਕ ਸਰਮਾਏਦਾਰੀ ਕਲਚਰ ਵੀ ਅਸੀਂ ਅਡੋਪਟ ਕਰ ਚੁੱਕੇ ਹਾਂ ਨਾ, ਉਹ ਵੀ ਮਤਲਬ ਸੋਸ਼ਲ ਸਾਇੰਸ ਨੂੰ, ਧਰਮ ਨੂੰ, ਸਾਹਿਤ ਨੂੰ, ਇਹਨਾਂ ਦੇ ਜਿਹੜੇ ਗੰਭੀਰ ਮੰਥਨ ਨੂੰ ਕੋਈ ਬਹੁਤੀ ਤਰਜੀਹ ਨਹੀਂ ਦਿੰਦਾ। ਮਤਲਬ ਉਹਦਾ ਕੰਮ ਜਿਹੜਾ ਸਿੱਧਾ ਜਿਹਾ ਹੋ ਗਿਆ ਵੀ ਸਾਇੰਸ ਦੀਆਂ ਚੀਜ਼ਾਂ ਤਾਂ ਵਰਤ ਲਓ ਪਰ ਉਹ ਸਾਇੰਸ ਵਾਲੀ ਸੋਚ ਨਾ ਅਪਣਾਓ, ਕਿਉਂ ਜੇ ਤੁਸੀਂ ਸਾਇੰਸ ਵਾਲੀ ਸੋਚ ਅਪਣਾਓਗੇ ਨਾ, ਜਿਹਨੂੰ ਆਪਾਂ ਸਾਇੰਟਿਫਿਕ ਸੋਚ ਕਹਿੰਦੇ ਹਾਂ, ਉਹ ਫਿਰ ਸਰਮਾਏਦਾਰੀ ਸਿਸਟਮ ਦੇ ਉੱਤੇ ਵੀ ਚੈਲੰਜ ਕਰੂਗੀ। ਇਸ ਕਰਕੇ ਅਸੀਂ ਦੇਖਿਆ ਕਿ ਬੜੇ ਤਕੜੇ ਡਾਕਟਰ, ਇੰਜੀਨੀਅਰ, ਉਹ ਆਪਣੀਆਂ ਬਜ਼ੁਰਗਾਂ ਵਾਲੀਆਂ ਪ੍ਰਥਾਵਾਂ ਵੀ ਕਰੀ ਜਾਂਦੇ ਨੇ। ਮੈਨੂੰ ਯਾਦ ਹੈ ਕਿ ਜਦੋਂ ਮੈਂ ਮੋਹਾਲੀ ਦੇ ਵਿੱਚ ਨਵਾਂ ਘਰ ਲਿਆ ਸੀ, ਮੈਂ ਕੋਈ ਧਾਰਮਿਕ ਰਸਮ ਰਿਵਾਜ ਨਹੀਂ ਕੀਤਾ, ਮੇਰੇ ਨਾਲ ਹੀ ਮੇਰੇ ਉੱਪਰ ਇੱਕ ਹਿਮਾਚਲ ਦੇ ਡਾਕਟਰ ਨੇ ਲਿਆ ਸੀ, ਉਹਨੇ ਇੱਕ ਪੂਜਾ ਵਗੈਰਾ ਰੱਖੀ, ਮੈਨੂੰ ਕਹਿੰਦੇ ਵੀ ਤੁਸੀਂ ਆਓ, ਮੈਂ ਕਿਹਾ ਵੀ ਮੇਰਾ ਕੋਈ ਯਕੀਨ ਨਹੀਂ ਹੈਗਾ ਇਹਨਾਂ ਗੱਲਾਂ ਦੇ ਉੱਤੇ, ਇਸ ਕਰਕੇ ਮੈਂ ਸ਼ੁਭਕਾਮਨਾਵਾਂ ਦਿੰਦਾ ਪਰ ਮੈਂ ਇਹਦੇ ਵਿੱਚ ਸ਼ਾਮਿਲ ਨਹੀਂ ਹੋਵਾਂਗਾ ਕਿਉਂਕਿ ਵੀ ਤੁਹਾਡੇ ਹਵਨ ਪੂਜਾ ਦੇ ਵਿੱਚ। ਤਾਂ ਉਹਨੇ ਕਿਹਾ ਦੇਖੋ ਜੀ ਯਕੀਨ ਤਾਂ ਕਹਿੰਦੇ ਮੇਰਾ ਵੀ ਨਹੀਂ ਪਰ ਮੇਰੇ ਪਿਤਾ ਜੀ ਕਹਿੰਦੇ ਵੀ ਕਰ ਲਾ, ਮੇਰੇ ਪਿਤਾ ਜੀ ਵੀ ਡਾਕਟਰ ਨੇ ਤੇ ਮੈਂ ਵੀ ਕਰ ਲਿਆ ਤੇ ਬਾਕੀ ਹੁਣ ਮੈਂ ਮਤਲਬ ਮੇਰੇ ਬੱਚੇ ਵੀ ਕਹਿੰਦਾ ਆਈ ਕਰੀ ਜਾਣਗੇ ਚੱਲੀ ਜਾਊਗਾ। ਮਤਲਬ ਇਸ ਸਿਸਟਮ ਦੇ ਵੀ ਲੋਟ ਆ ਰਿਹਾ ਵੀ ਪੜ੍ਹਿਆ ਲਿਖਿਆ ਡਾਕਟਰ ਆ, ਸ਼ਿਮਲੇ ਦਾ ਕਹਿੰਦਾ ਕਹਾਉਂਦਾ ਡਾਕਟਰ ਹੈ, ਮਤਲਬ ਉਹ ਆਪਣਾ ਕੰਮ ਵੀ ਕਰੀ ਜਾਂਦਾ ਹੈਗਾ ਹੈ ਤੇ ਇਹ ਮਤਲਬ ਅਸੀਂ ਇਸ ਤਰ੍ਹਾਂ ਦੀ ਸੋਚ ਹੈ ਕਿਉਂਕਿ ਜਿਹੜਾ ਅਸੀਂ ਨਾ ਜਿਹੜਾ ਦਰਸ਼ਨ ਵਰਗੇ ਮਾਮਲੇ ਨੇ, ਫਿਲੋਸਫੀ ਦੇ ਮਾਮਲੇ ਨੇ, ਚਿੰਤਨ ਆ, ਅਸੀਂ ਕਹਿੰਦਾ ਕਿ ਇਹਦੇ ਨਾਲ ਕਿਹੜੀਆਂ ਨੌਕਰੀਆਂ ਮਿਲਦੀਆਂ ਨੇ। ਭਾਈ ਨੌਕਰੀਆਂ ਵੈਸੇ ਮਿਲਦੀਆਂ ਵੀ ਨੇ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸੋਸ਼ਲ ਸਾਇੰਸ ਦੇ ਉੱਤੇ ਰਿਸਰਚ ਲਈ ਮਸ਼ਹੂਰ ਹੈਗੀ ਆ, ਪਰ ਜੇ 2 ਮਿੰਟ ਮੰਨ ਲਓ ਕਿ ਤੁਸੀਂ ਸਾਰਾ ਕੁਛ ਜਿਹੜਾ ਪੈਸੇ ਨਹੀਂ ਕਰਨਾ, ਇਹਨਾਂ ਅਕਲ ਵੀ ਤਾਂ ਮਿਲਦੀ ਆ ਨਾ। ਤੁਸੀਂ ਜਿਹੜਾ ਹੈਗਾ ਵਾ ਤੁਸੀਂ ਪੜ੍ਹੇ ਲਿਖੇ ਮੂਰਖ ਹੋ ਜਾਂਦੇ ਹੋ, ਪੜ੍ਹੇ ਲਿਖੇ ਮੂਰਖ ਬਾਰੇ ਜਿਹੜਾ ਗੁਰਬਾਣੀ ਕੀ ਕਹਿੰਦੀ ਆ ਸਾਨੂੰ ਪਤਾ ਹੀ ਹੈ, ਤੇ ਪੜ੍ਹੇ ਲਿਖੇ ਮੂਰਖ ਨਹੀਂ ਨਾ ਸਾਨੂੰ ਹੋਣਾ ਚਾਹੀਦਾ, ਘੱਟੋ ਘੱਟ ਸੋਸ਼ਲ ਸਾਇੰਸ ਦੀਆਂ ਚੀਜ਼ਾਂ ਪੜ੍ਹ ਕੇ ਤੁਹਾਨੂੰ ਅਕਲ ਆਉਂਦੀ ਹੈ ਕਿ ਜਿਹੜੀਆਂ ਤੁਸੀਂ ਆਪਣੇ ਪਿਤਾ ਦੇ ਕਹਿਣ ਤੇ ਆਪਣੇ ਦਾਦੇ ਦੇ ਕਹਿਣ ਤੇ ਚੀਜ਼ਾਂ ਚੱਕੀ ਫਿਰਦੇ ਹੋ ਉਹਦੇ ਵਿੱਚੋਂ ਕਈ ਚੀਜ਼ਾਂ ਬੇਕਾਰ ਨੇ। ਜੀ
ਬਿਲਕੁਲ ਜੀ, ਕਈ ਚੀਜ਼ਾਂ ਬੇਕਾਰ ਨੇ, ਕਈ ਚੀਜ਼ਾਂ ਚੰਗੀਆਂ ਨੇ, ਪਰ ਇੱਥੇ ਹੁਣ ਹਾਲਾਤ ਇਹ ਜਿਹੇ ਨੇ ਜੀ, ਚੰਗੀਆਂ ਚੀਜ਼ਾਂ ਛੱਡਦੀਆਂ ਤੇ ਬੇਕਾਰ ਚੀਜ਼ਾਂ ਚੱਕੀ ਫਿਰਦਾ। ਸ਼ਾਇਦ ਸਾਡੇ ਨਾਲ ਹਰਮੇਲ ਸਿੱਧੂ ਜੁੜੇ ਹੋਏ ਨੇ, ਉਹਨਾਂ ਨੇ ਕੋਈ ਜ਼ਰੂਰੀ ਮੇਰਾ ਖਿਆਲ ਲਿਸਟਿੰਗ ਵਗੈਰਾ ਸਾਂਝੀ ਕਰਨੀ ਹੋਣੀ ਹੈ। ਹਾਂਜੀ ਸਿੱਧੂ ਸਾਹਿਬ, ਨਿੱਘਾ ਸਵਾਗਤ ਤੁਹਾਡਾ।
ਹਾਂਜੀ ਚਰਨਜੀਤ, ਧੰਨਵਾਦ। ਮੈਂ ਦੱਸਣਾ ਸੀਗਾ ਕਿ ਆਪਾਂ ਨੂੰ 3 ਘਰ ਚਾਹੀਦੇ ਆ ਜੀ, ਬ੍ਰੈਂਪਟਨ ਤੇ ਕੈਲੇਡਨ ਦੇ ਵਿੱਚ, 2000 ਤੋਂ ਲੈ ਕੇ 3500 ਸਕੇਅਰ ਫੀਟ ਦੇ ਵਿੱਚ, ਤੇ ਇਹਨਾਂ ਤਿੰਨਾਂ ਦੀ ਮੌਰਗੇਜ ਜਿਹੜੀ ਆਲਰੇਡੀ ਅਪਰੂਵ ਹੈ, ਤੇ ਜੇ ਕਿਸੇ ਨੇ ਘਰ ਆਪਣੇ ਇਹ ਵੇਚਣੇ ਚਾਹੁੰਦੇ ਆ ਛੇਤੀ ਤੋਂ ਛੇਤੀ, ਤੇ ਮੇਰਾ ਨੰਬਰ ਹੈ 647-401-6565। ਦੂਸਰੀ ਗੱਲ ਮੈਂ ਕਰਨੀ ਚਾਹੁੰਦਾ ਬਰਾੜ ਸਾਹਿਬ, ਵੀ ਅੱਜ ਕੱਲ੍ਹ ਜਿਹੜਾ ਪ੍ਰੀ ਕੰਸਟਰਕਸ਼ਨ ਦੇ ਨਵੇਂ ਘਰਾਂ ਦਾ ਜਾਂ ਅਪਾਰਟਮੈਂਟਸ ਦਾ ਹਰ ਸਿਟੀ ਦੇ ਵਿੱਚ ਬੁੱਕ ਹੋ ਰਹੇ ਹੈ, ਠੀਕ ਹੈ ਨਾ। ਉਹਦਾ ਇਹ ਹੈ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੁੱਕ ਹੋਣ ਤੋਂ ਪਹਿਲਾਂ ਇੱਕ ਤੁਹਾਨੂੰ ਐਕਸਪੀਰੀਅੰਸ ਬੰਦੇ ਰੈਲਟਰ ਦੀ ਬਹੁਤ ਜ਼ਰੂਰਤ ਹੈ, ਅਤੇ ਜੋ ਕਿ ਤੁਹਾਡੇ ਲਈ ਹਰ ਚੀਜ਼ ਦਾ ਖਾਸ ਧਿਆਨ ਰੱਖੇ। ਜਿਵੇਂ ਕਿ ਇਹਦੇ ਵਿੱਚ ਕੀ ਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਲੋਕੇਸ਼ਨ ਦੇਖਣੀ ਚਾਹੀਦੀ ਹੈ, ਜਿਵੇਂ ਇਹਨੂੰ ਆਪਾਂ ਜ਼ੋਰ ਦੇ ਕੇ ਵੀ 3 ਵਾਰੀ ਕਹਿੰਦੇ ਹਾਂ ਲੋਕੇਸ਼ਨ ਲੋਕੇਸ਼ਨ, ਅਤੇ ਜਿਹੜੀ ਰੀਅਲ ਸਟੇਟ ਦੇ ਵਿੱਚ ਹੈ ਲੋਕੇਸ਼ਨ ਦਾ ਮੇਨ ਦੂਸਰਾ ਇਹਦੇ ਵਿੱਚ ਕੀ ਦੇਖਣਾ ਚਾਹੀਦਾ ਵੀ ਫੇਜ਼ ਕਿਹੜਾ ਚੱਲ ਰਿਹਾ। ਜਿਵੇਂ ਬਿਲਡਰ ਘਰ ਬਣਾਉਂਦਾ ਜੀ 2000 ਘਰ ਬਣਾਉਣੇ ਆ, ਉਹ ਉਹਨੂੰ ਫੇਜ਼ 'ਚ ਡਿਵਾਈਡ ਕਰ ਦਿੰਦਾ, ਫੇਜ਼ 1, ਫੇਜ਼ 2, ਫੇਜ਼ 3, ਫੇਜ਼ 4। ਇਹ ਕੋਈ ਨਹੀਂ ਪੁੱਛਦਾ ਕਿ ਅਤੇ ਨਾ ਹੀ ਕੋਈ ਰੈਲਟਰ ਦੱਸਦਾ, ਅਤੇ ਜਾਂ ਜਿਹਨੂੰ ਨਵੇਂ ਅੱਜ ਕੱਲ੍ਹ ਲਾਇਸੈਂਸ ਹਰ ਇੱਕ ਦੀ ਜੇਬ ਦੇ ਵਿੱਚ ਹੈ, ਚਲੋ ਜੀ ਘਰ ਬੁੱਕ ਹੁੰਦੇ ਆ, ਉੱਥੇ ਹੁੰਦੇ ਆ, ਕਿੱਥੇ ਹੁੰਦੇ ਆ, ਕਰਾਓ ਜਲਦੀ ਤੋਂ ਜਲਦੀ। ਅਤੇ ਜਿਹੜਾ ਫੇਜ਼ ਹੈ ਉਹ ਬਿਲਡਰ ਕੀ ਕਰਦਾ, ਪਹਿਲੇ ਫੇਜ਼ 'ਚ ਪ੍ਰਾਈਸ ਜੇ 6 ਲੱਖ ਹੈ ਤਾਂ ਦੂਜੇ ਫੇਜ਼ ਦੀ 6.5 ਹੈ, ਤੀਜੇ ਦੀ 7 ਹੈ, ਅਤੇ ਉਹਦਾ ਜਿਹੜਾ ਪ੍ਰੋਫਿਟ ਹੈ ਉਹ ਚੱਲਿਆ ਜਾਂਦਾ। ਅਤੇ ਇਸ ਕਰਕੇ ਫੇਜ਼ ਦਾ ਬਹੁਤ ਪੁੱਛਿਆ ਕਰੋ ਵੀ ਕਿਹੜਾ ਫੇਜ਼ ਚੱਲ ਰਿਹਾ। ਅਤੇ ਟਾਈਮਿੰਗ, ਟਾਈਮ ਹੈ ਜਿਹੜਾ ਕੋਈ ਵੀ ਜੇ ਕਿਸੇ ਨੇ ਇਨਵੈਸਟਮੈਂਟ ਕਰਨੀ ਹੈ ਤਾਂ ਘੱਟੋ ਘੱਟ 4 ਤੋਂ 5 ਸਾਲ ਟਾਈਮ ਲੈ ਕੇ ਚੱਲੋ। ਜੇ ਕੋਈ ਕਲੋਜ਼ਿੰਗ ਅਗਲੇ ਸਾਲ 'ਤੇ ਵੀ ਹੈ ਅਤੇ ਨਾਲ ਇਹ ਸੋਚ ਕੇ ਰੱਖੋ ਵੀ ਅਸੀਂ ਇਹਨੂੰ 4-5 ਸਾਲ ਹੋਲਡ ਕਰ ਸਕਦੇ ਹਾਂ ਤਾਂ ਫੇਰ ਹੀ ਪੈਸੇ ਬਣਦੇ ਹੈ। ਅਤੇ ਚੌਥਾ ਜਿਹੜਾ ਹੈਗਾ ਅਸਾਈਨਮੈਂਟ, ਅਸਾਈਨਮੈਂਟ ਦਾ ਇਹ ਹੁੰਦਾ ਵੀ ਅਸਾਈਨਮੈਂਟ ਹੈਗੀ ਹੈ ਪਰ ਇਹ ਨਹੀਂ ਕੋਈ ਪੁੱਛਦਾ ਅਸਾਈਨਮੈਂਟ ਦੀ ਫੀਸ ਹੈ ਜਾਂ ਨਹੀਂ ਹੈ, ਵੀ ਕੀ ਅਸੀਂ ਕਲੋਜ਼ਿੰਗ ਤੋਂ ਪਹਿਲਾਂ ਦੇ ਸਕਦੇ ਹਾਂ ਜਾਂ ਨਹੀਂ। ਕਈਆਂ ਨੂੰ ਨਹੀਂ ਪਤਾ ਹੁੰਦਾ ਅਤੇ ਅਖੀਰ 'ਚ ਆ ਕੇ ਕਲੋਜ਼ਿੰਗ ਟਾਈਮ ਬੜਾ ਫਸਦੇ ਆ ਉਹ। ਫਿਰ ਇਹ 'ਚ ਕੀ ਹੁੰਦਾ ਜੀ ਡਿਵੈਲਪਮੈਂਟ ਚਾਰਜ, ਕੋਈ ਵੀ ਜੇ ਉਹੀ ਦੱਸੂਗਾ ਜਿਹਨੂੰ ਨੌਲੇਜ ਹੋਊਗੀ ਵੀ ਡਿਵੈਲਪਮੈਂਟ ਬਿਲਡਰ ਚਾਰਜ ਲਾਉਂਦਾ ਜਦੋਂ ਕਲੋਜ਼ਿੰਗ ਹੁੰਦੀ ਹੈ 15-20 ਹਜ਼ਾਰ ਤੱਕ ਵੀ ਡਿਵੈਲਪਮੈਂਟ ਚਾਰਜ ਪਾਏ ਜਾਂਦੇ ਆ। ਅਤੇ ਜੇ ਕਿਸੇ ਤੁਸੀਂ ਐਕਸਪੀਰੀਅੰਸ ਰੈਲਟਰ ਨਾਲ ਕੰਮ ਕਰਦੇ ਆ ਤਾਂ ਉਹਨੇ ਇੱਕ ਪਹਿਲਾਂ ਹੀ ਉਹਨੂੰ ਕੈਪ ਲਵਾ ਲੈਣਾ 5,000-7,000 ਤੋਂ ਵੱਧ, ਜੋ ਵੀ ਜੇ ਡਿਵੈਲਪਮੈਂਟ ਚਾਰਜ ਹੋਣਗੇ ਤਾਂ ਉਹ ਬਿਲਡਰ ਦੇਊਗਾ। ਇਸ ਕਰਕੇ ਵੀ ਇਹ ਸਾਰੀਆਂ ਗੱਲਾਂ ਦਾ ਬਹੁਤ ਜ਼ਰੂਰੀ ਹੈ ਧਿਆਨ ਰੱਖਣਾ। ਅਤੇ ਮੈਂ 12 ਸਾਲ ਤੋਂ ਫੁੱਲ ਟਾਈਮ ਰੀਅਲ ਸਟੇਟ ਕਰ ਰਿਹਾ, ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਹੋਵੇ ਤਾਂ ਮੇਰਾ ਨੰਬਰ ਹੈ 647-4061-6565। ਅਤੇ ਇੱਕ ਛੋਟਾ ਜਿਹਾ ਟਿਪ ਜਾਂਦਾ ਜਾਂਦਾ ਜੀ, ਅੱਜ ਕੱਲ੍ਹ ਜਿਹੜੇ ਘਾਹ ਹੈ ਉਹ ਬੜੇ ਹੀ ਉਹਨਾਂ ਦੇ ਵਿੱਚ ਪਹਿਲਾਂ ਤਾਂ ਪੀਲੀ ਜੀ ਫੁੱਲਾਂ ਵਾਲਿਆਂ ਬੂਟੀ ਨੇ ਖਰਾਬ ਕੀਤੇ ਸੀ ਅਤੇ ਹੁਣ ਚਿੱਟੇ ਫੁੱਲ ਹੈ। ਅਤੇ ਇੱਕ ਦੇਸੀ ਨੁਸਖਾ ਜਿਹੜਾ ਮੈਂ ਵੀ ਯੂਜ਼ ਕੀਤਾ ਅਤੇ ਇਹਦੇ ਵਿੱਚ ਕੀ ਹੈ ਵੀ ਵਿਨੀਗਰ ਲੈ ਲਓ, ਡਿਸ਼ ਵਾਸ਼ਰ ਸੋਪ ਪਾ ਲਓ ਥੋੜ੍ਹਾ ਜਿਹਾ, ਹਾਫ ਚਮਚਾ ਜਾਂ ਪੂਰਾ ਸਪੂਨ ਨੂਣ ਦਾ ਪਾ ਲਓ ਅਤੇ ਉਹ ਛਿੜਕਾ ਕਰਕੇ ਦੇਖੋ, ਵਿਦ ਇਨ 2-3 ਆਵਰ 'ਚ ਉਹ ਖਤਮ ਹੋ ਜਾਂਦੇ ਆ। ਅਤੇ ਜੇ ਨਹੀਂ ਪਤਾ ਲੱਗਿਆ ਤਾਂ ਮੈਨੂੰ ਜਦੋਂ ਮਰਜ਼ੀ ਕਾਲ ਕਰ ਲਿਓ, 647-4061-6565। ਬਹੁਤ ਬਹੁਤ ਧੰਨਵਾਦ ਜੀ।
ਕਿਆ ਬਾਤ ਹੈ ਸਿੱਧੂ ਸਾਹਿਬ, ਤੁਸੀਂ ਮੇਰਾ ਖਿਆਲ ਜਿਹੜੀਆਂ ਇਨਵੈਸਟਮੈਂਟ ਪ੍ਰੋਪਰਟੀਆਂ ਲੈ ਕੇ ਦਿੱਤੀਆਂ,
ਹਾਂਜੀ,
ਉੱਥੇ ਜਦੋਂ ਖਾਕੂ ਹੁੰਦਾ ਮੈਨੂੰ ਸਕਦਾ
ਇਹ ਮੈਂ ਤਾਂ ਪੂਰਾ ਕਰਦਾ, ਸੱਚੀ ਗੱਲ ਹੈ, ਮੈਂ ਅਗਲੇ ਨੂੰ ਜੇ ਮੈਨੂੰ ਕੁਛ ਪਤਾ ਲੱਗਿਆ ਕਿਤੋਂ ਵੀ। ਦੇਖੋ ਮੇਰੇ ਘਰ 'ਚ ਸੀਗਾ, ਹਰ ਕੋਈ ਕਹਿੰਦਾ ਸੀ ਜੀ ਅਮੈਰੀਕਾ ਤੋਂ ਮਿਲਦੀ ਹੈ, ਅਮੈਰੀਕਾ ਤੋਂ ਮੰਗਾਈ ਹੈ ਦਵਾਈ ਫਲਾਨਾ, ਕਿਸੇ ਦਵਾਈ ਨੇ ਅਸਰ ਨਹੀਂ ਕੀਤਾ। ਪਰ ਜਦੋਂ ਮੈਂ ਇੱਕ ਦਿਨ ਫੇਸਬੁੱਕ 'ਤੇ ਪੜ੍ਹਿਆ ਤੇ ਬੜੇ ਕਮੈਂਟ ਆਏ ਵੇ ਸੀਗੇ ਤੇ ਮੈਂ ਆਪ ਯੂਜ਼ ਕੀਤਾ ਤੇ ਮੈਂ ਕਹਿੰਦਾ ਅਮੈਰੀਕਾ ਤੇ ਸਾਰਿਆਂ ਨੂੰ ਪਿੱਛੇ ਛੱਡਤਾ ਉਹ ਗੱਲ ਨੇ, ਤੇ ਮੈਂ ਸਾਂਝੀ ਕਰਨੀ ਚਾਹੁੰਦਾ।
ਬਿਲਕੁਲ ਜੀ ਬਿਲਕੁਲ, ਧੰਨਵਾਦ ਤੁਹਾਡਾ। 647-4061-6565 ਬਹੁਤ ਜ਼ਰੂਰੀ ਐਡ ਆ ਔਰਾ ਕਿਚਨ ਵਾਲਿਆਂ ਦੀ, ਕਿਉਂਕਿ ਅੱਜ ਕੱਲ ਲੋਕ ਘਰੇ ਜ਼ਿਆਦਾ ਰਹਿੰਦੇ ਨੇ, ਜਦੋਂ ਘਰੇ ਰਹਿੰਦੇ ਨੇ ਫਿਰ ਉਹ ਆਪਣੇ ਘਰ ਦੇ ਵਿੱਚ ਨੁਕਸ ਲੱਭਦੇ ਨੇ, ਜਦੋਂ ਨੁਕਸ ਲੱਭਦੇ ਨੇ ਸਭ ਤੋਂ ਪਹਿਲਾਂ ਕਹਿੰਦੇ ਉਹ ਲਓ ਜੀ ਕਿਚਨ ਪੁਰਾਣੀ ਹੋ ਗਈ, ਹੁਣ ਘਰ 12-13 ਸਾਲ ਪੁਰਾਣਾ ਹੋ ਗਿਆ ਵੀ ਕਿਚਨ ਬਦਲਾ ਲਈਏ। ਦੋਸਤੋ ਜੇ ਤੁਸੀਂ ਸੋਹਣੀ ਕਿਚਨ ਬਣਾਉਣੀ ਆ, ਕਸਟਮ ਬਿਲਟ ਕਿਚਨ, ਬਹੁਤ ਸੋਹਣੀ ਕਿਚਨ, ਮੈਂ ਇਹ ਕਹੂੰਗਾ ਜੀ ਉਹ ਜੀ ਕਿਚਨ ਹੋ ਸਕਦਾ ਤੁਸੀਂ ਵੀ ਨਾ ਵੇਖੀ ਹੋਵੇ, ਕਿਉਂਕਿ ਹਰ ਰੋਜ਼ ਇਹਨਾਂ ਦੇ ਜਿਹੜੇ ਡਿਜ਼ਾਈਨਰ ਨੇ ਉਹ ਅਲੱਗ ਅਲੱਗ ਤਰ੍ਹਾਂ ਦੀਆਂ ਹਾਈ ਐਂਡ ਕਿਚਨ ਬਣਾਉਂਦੇ ਨੇ, ਜਦੋਂ ਇਹਨਾਂ ਨੇ ਚੰਗੇ ਡਿਜ਼ਾਈਨਰ ਤਕੜੇ ਹਾਇਰ ਕੀਤੇ ਹੋਏ ਨੇ। ਜੇ ਤੁਸੀਂ ਵੀ ਵੈਸੇ ਡਿਜ਼ਾਈਨਰ ਹੋ ਤੁਸੀਂ ਔਰਾ ਕਿਚਨ ਨਾਲ ਤਾਲਮੇਲ ਕਰ ਲਿਓ, ਹਾਈ ਐਂਡ ਬਣਾਉਣ ਦਾ ਤੁਹਾਨੂੰ ਤਜਰਬਾ ਹੈਗਾ, ਤੁਹਾਨੂੰ ਜੋਬ ਵੀ ਮਿਲ ਜੂ। ਤੁਸੀਂ ਇਹਨਾਂ ਤੋਂ ਕਿਚਨ ਬਣਾਉਣੀ ਆ ਦੋਸਤੋ, 905-673-2872 ਇਹਨਾਂ ਦੀਆਂ ਬਣੀਆਂ ਹੋਈਆਂ ਕਿਚਨ ਵੇਖਣੀਆਂ, ਫਿਰ ਵੀ ਇਹਨਾਂ ਨੂੰ ਫੋਨ ਕਰ ਲਿਓ, ਉਹਨਾਂ ਨੂੰ ਕਹੋ ਜੀ ਦੱਸੋ ਤੁਸੀਂ ਅਸੀਂ ਦੇਖਣੀਆਂ ਚਾਹੁੰਦੇ ਹਾਂ ਪਹਿਲਾਂ ਤੁਹਾਡੀਆਂ ਕਿਚਨ, ਤੇ ਅਨੇਕਾਂ ਹੀ ਨੰਬਰ ਤੁਹਾਨੂੰ ਫੋਨ ਨੰਬਰ ਤੇ ਘਰਾਂ ਦੇ ਨੰਬਰ ਦੇ ਦੇਣਗੇ ਤੇ ਤੁਸੀਂ ਜਾ ਕੇ ਕਿਚਨ ਬਣੀ ਹੋਈ ਦੇਖ ਆਇਓ। ਵੈਸੇ ਸ਼ੋਰੂਮ 'ਚ ਵੀ ਚਲੇ ਜਾਓ, ਡਿਕਸੀ ਡੈਰੀ ਇਹਦੇ 1770 ਆਲ ਸਟੈਪ ਡਰਾਈਵ 'ਤੇ ਆ, ਨੰਬਰ ਇਹਨਾਂ ਦਾ 905-673-2872 ਹੈ ਜੀ ਔਰਾ ਕਿਚਨ ਦਾ। ਜਦੋਂ ਵੀ ਕਿਤੇ ਕਿਚਨ ਬਣਾਉਣ ਦਾ ਖਿਆਲ ਆਵੇ ਮਨ ਦੇ ਵਿੱਚ ਤਾਂ ਇਹਨਾਂ ਨੂੰ ਫੋਨ ਕਰ ਲਿਓ, 9056732-2872 ਹੈਗਾ ਜੀ ਨੰਬਰ। ਸ਼ਿਵਿੰਦਰ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਕਿ ਸਿਲੇਬਸ ਦੇ ਵਿੱਚੋਂ ਜਦੋਂ ਬੱਚਿਆਂ ਦੇ ਸਿਲੇਬਸ 'ਚੋਂ, ਸਕੂਲੀ ਸਿਲੇਬਸ 'ਚੋਂ ਚੰਗੀਆਂ ਚੀਜ਼ਾਂ ਕੱਢ ਦਿੱਤੀਆਂ ਜਾਂਦੀਆਂ ਨਾ, ਤਾਂ ਉਹਨਾਂ ਦੀ ਜਿਹੜੀ 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 ਪਰਸਨੈਲਿਟੀ ਹੈ ਨਾ ਉਹ ਡਵਾਰਫ ਪਰਸਨੈਲਿਟੀ ਬਣ ਜਾਂਦੀ ਹੈ, ਕ੍ਰਿਪਲਡ ਪਰਸਨੈਲਿਟੀ ਹੁੰਦੀ ਹੈ, ਕਿਉਂਕਿ ਉਹ ਸਾਰੇ ਪੱਖਾਂ ਤੋਂ ਸੋਚ ਨਹੀਂ ਸਕਦੇ। ਇਹ ਖੁਰਾਕ ਆ ਜੀ, ਮਾਨਸਿਕ ਖੁਰਾਕ ਆ, ਜਿੰਨਾ ਗਿਆਨ ਜਾਂ ਗਿਆਨ ਪ੍ਰਾਪਤ ਕਰਨ ਦੀ ਜਿਹੜੀ ਕਪੈਸਿਟੀ ਆ ਨਾ ਉਹ ਛੋਟੀ ਉਮਰ ਦੇ ਵਿੱਚ ਵੱਧ ਹੁੰਦੀ ਹੈ, ਮਗਰ ਉਹਦਾ ਦਿਮਾਗ ਐਵੇਂ ਪਰੋੜ ਜਿਹਾ ਹੋ ਜਾਂਦਾ, ਮਤਲਬ ਸਿੱਖਣ ਸਿਖਾਉਣ ਦੀ ਕਪੈਸਿਟੀ ਘੱਟ ਜਾਂਦੀ। ਹਾਲਾਂਕਿ ਚਲੋ ਧੱਕੇ ਨਾਲ ਸਿੱਖ ਵੀ ਸਕਦੇ ਹਾਂ ਆਪਾਂ, ਪਰ ਇਹਨਾਂ ਦੇ ਬੱਚਿਆਂ ਦੇ ਸਿੱਖਣ ਦੀ ਸਪੀਡ ਬਹੁਤ ਤੇਜ਼ ਹੁੰਦੀ ਹੈ, ਬਹੁਤ ਛੇਤੀ ਗ੍ਰੈਸਪ ਕਰਦੇ ਨੇ। ਉਸ ਵੇਲੇ ਜਦੋਂ ਇਹਨਾਂ ਨੂੰ ਨਹੀਂ ਸਿਖਾਇਆ ਜਾਂਦਾ ਉਸ ਵੇਲੇ ਘੱਟ ਫੀਡ ਕੀਤਾ ਜਾਂਦਾ, ਜਿਵੇਂ ਖੁਰਾਕ ਆ ਸਰੀਰਕ ਖੁਰਾਕ ਆ, ਜੇ ਸਰੀਰਕ ਖੁਰਾਕ ਵਧੀਆ ਮਿਲੂਗੀ ਸਰੀਰ ਆ ਜਿਹੜਾ ਉਹ ਵਧੂਗਾ ਫੁੱਲੂਗਾ। ਇਸੇ ਤਰ੍ਹਾਂ ਜਿਹੜੀ ਮਾਇੰਡ ਦੀ ਖੁਰਾਕ ਆ, ਸ਼ਬਦਾਂ ਦੀ ਖੁਰਾਕ ਆ, ਜਾਂ ਜਿਹੜਾ ਕੁਝ ਸਾਡੇ ਇਤਿਹਾਸ ਵਿਰਸੇ ਦੇ ਵਿੱਚ ਪਿਆ, ਜਿਹੜੀ ਹਿਊਮਨ ਸਟਰਗਲ ਹੋਈ ਆ, ਦੇਖੋ ਮਨੁੱਖੀ ਸਭਿਅਤਾ ਕਿੰਨੀ ਪੁਰਾਣੀ ਆ, ਜੇ ਅਸੀਂ ਉਹਦੇ ਵਿੱਚੋਂ ਕੁਝ ਪੱਖ ਕੱਢ ਦਾਂਗੇ, ਬੱਚੇ ਨੂੰ ਦੇਵਾਂਗੇ ਹੀ ਨਹੀਂ, ਤੇ ਫਿਰ ਬੱਚਾ ਅੱਗੇ ਕੀ ਸਿੱਖੂਗਾ। ਖੈਰ ਦੂਜੇ ਪੱਖ ਇਹ ਵੀ ਆ ਵੀ ਹੁਕਮਰਾਨ ਸਿੱਖਣ ਦੇਣਾ ਹੀ ਨਹੀਂ ਚਾਹੁੰਦੇ, ਕਿਉਂਕਿ ਉਹਨਾਂ ਨੂੰ ਡਰ ਲੱਗਦਾ ਵੀ ਜੇ ਇਹਨਾਂ ਨੂੰ ਅਕਲ ਦੀਆਂ ਗੱਲਾਂ ਸਿਖਾ ਤੀਆਂ ਸਭ ਤੋਂ ਪਹਿਲਾਂ ਫਿਰ ਇਹਨਾਂ ਨੇ ਸਾਨੂੰ ਚੱਲਦੇ ਕਰਨਾ। ਇਸ ਕਰਕੇ ਸਿਲੇਬਸ ਚੋਂ ਇਹ ਗੱਲਾਂ ਕੱਢਦੇ ਨੇ, ਤੇ ਮੈਨੂੰ ਲੱਗਦਾ ਵੈਸੇ ਸ਼ਿਵਿੰਦਰ ਇਸ ਗੱਲ ਤੇ ਸਹਿਮਤ ਹੋਣਗੇ ਕਿ 47 ਜਦੋਂ 1947 ਸੱਤਾ ਤਬਦੀਲੀ ਹੋਈ ਸੀ, ਉਸ ਤੋਂ ਬਾਅਦ ਹੁਕਮਰਾਨਾਂ ਦਾ ਜ਼ੋਰ ਹੀ ਇਸ ਗੱਲ ਤੇ ਲੱਗਿਆ ਵੀ ਅਸੀਂ ਅਕਲ ਦੀਆਂ ਗੱਲਾਂ ਲੋਕਾਂ ਨੂੰ ਸਿਖਾਉਣੀਆਂ ਹੀ ਨਹੀਂ, ਤੇ ਵੋਟ ਬੈਂਕ ਬਣਾਉਣਾ। ਵੋਟ ਬੈਂਕ ਆ ਜਿਹੜਾ ਕਦੇ ਉਹ ਧਰਮ ਦੇ ਨਾਂ ਤੇ, ਕਦੇ ਜਾਤ ਦੇ ਨਾਂ ਤੇ, ਕਦੇ ਘੱਟ ਗਿਣਤੀਆਂ ਤੇ ਪਟਾਪਾ ਚਾੜ ਕੇ ਬਹੁਤ ਗਿਣਤੀ ਦੀਆਂ ਵੋਟਾਂ ਲੈਣੀਆਂ, ਇਸ ਦੇ ਨਾਂ ਤੇ ਚੱਲਦਾ ਰਿਹਾ। ਹਾਂਜੀ ਸ਼ਿਵਿੰਦਰ ਜੀ, ਅੱਗੇ ਚੱਲੀਏ ਆਪਾਂ ਫਿਰ।
ਜੀ ਚਰਨਜੀਤ, ਸੋ ਇਹ ਸੀਗਾ ਜਿਹੜੀ ਹੈਗੀ ਕਹਾਣੀ ਚਰਨਜੀਤ, ਕਿ ਹੁਣ ਇਹਦਾ ਤੁਸੀਂ ਦੇਖੋ ਕਿ ਆਉਂਦੇ ਸਮੇਂ ਦੇ ਵਿੱਚ ਇਹਦਾ ਪ੍ਰਭਾਵ ਇਹੀ ਹੈ ਕਿ ਅਸੀਂ ਜਿਹੜਾ ਕਿਸ ਤਰ੍ਹਾਂ ਦੀ ਜਿਹੜੀ ਪੀੜ੍ਹੀ ਪੈਦਾ ਕਰਾਂਗੇ, ਹੈ, ਤੇ ਉਹ ਪੀੜ੍ਹੀ ਕਿਸ ਤਰ੍ਹਾਂ ਦੀ ਹੋਏਗੀ, ਤੇ ਉਦੋਂ ਬਾਅਦ ਵਿੱਚ ਜਾਏ ਕਹਿ ਲਓ ਕਿ ਹੁਕਮਰਾਨ ਆਪਣੇ ਇੱਕ ਆਪਣੇ ਲਈ ਇੱਕ ਨਵੀਆਂ ਭੀੜਾਂ ਤਿਆਰ ਕਰ ਰਹੇ ਨੇ ਜੋ ਕਿ ਉਹਨਾਂ ਦੀ ਵੋਟ ਬੈਂਕ ਬਣੀ। ਜੀ
ਬਿਲਕੁਲ, ਥੋੜੀ ਜਿਹੀ ਬ੍ਰੇਕ ਲੈ ਲਈਏ ਸ਼ਿਵਿੰਦਰ ਜੀ, ਅੱਗੇ ਚੱਲਦੇ ਆਪਾਂ ਬਾਅਦ ਚ ਬ੍ਰੇਕ ਤੋਂ ਬਾਅਦ।
जैसे जैसे स्थानीय सामुदायिक व्यवसाय और सेवाएं अधिक संख्या में दोबारा खुल रही हैं और समारोहों में लोगों की संख्या 10 तक बढ़ा दी गई है, वैसे हमें एक दूसरे को सुरक्षित रखने में अपने प्रयासों को जारी रखना चाहिए। शारीरिक दूरी अमल में लाएं, 2 मीटर की दूरी पर रहें। जब शारीरिक दूरी बनाए रखना चुनौतीपूर्ण हो तो चेहरे का मास्क पहने और हाथों को बार बार धोते रहें। यदि आप चिंतित हैं कि आपको COVID-19 हो सकता है या आप वायरस के संपर्क में आ गए हैं तो जांच करवाएं। अंदर या बाहर सुरक्षित रहें, जिंदगी बचाएं। अधिक जानने के लिए ontario.ca/coronavirus पर जाएं। ओंटेरियो सरकार द्वारा भुगतान किया गया।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮਾਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮਾਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮਾਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੋਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700 ਰਣਜੀਤ ਢਿੱਲੋਂ।
P for popular, P for pizza,
P for pehla,
pehla
haanji na dooja na teeja, khao hamesha number 1 popular pizza
jithe na sirf tusi apne manpasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular pizza।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡ ਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸ਼ਿਵਿੰਦਰ ਜੀ, ਜਦੋਂ ਬੱਚਿਆਂ ਦੇ ਸਿੱਖਣ ਸਿਖਾਉਣ ਦੀ ਉਮਰ ਹੁੰਦੀ ਆ ਤੇ ਉਹਨਾਂ ਨੂੰ ਕੁਝ ਕਾਰਨਾਂ ਕਰਕੇ ਘੱਟ ਸਿਖਾਇਆ ਜਾਂਦਾ ਜਾਂ ਉਹ ਘੱਟ ਸਿੱਖਦੇ ਨੇ ਜਾਂ ਉਹਨਾਂ ਦਾ ਸਿਲੇਬਸ ਇਹੋ ਜਿਹਾ ਹੁੰਦਾ, ਜਿੰਨਾ ਕੋਈ ਵਿਅਕਤੀ ਘੱਟ ਸਿੱਖਦਾ ਉਹਨੂੰ ਐਂ ਲੱਗਦਾ ਵੀ ਮੈਂ ਤਾਂ ਬਿਲਕੁਲ ਠੀਕ ਹਾਂ, ਮੈਂ ਜਿੰਨਾ ਕੁਝ ਸਿੱਖਿਆ ਉਹਨਾਂ ਕਿਸੇ ਨੇ ਨਹੀਂ ਸਿੱਖਿਆ ਤੇ ਮੇਰੀ ਗੱਲ ਹਮੇਸ਼ਾ ਹੀ ਠੀਕ ਹੈ। ਤੇ ਮੇਰਾ ਖਿਆਲ ਇੱਕ ਸਮਾਜਿਕ ਵਿਗਿਆਨੀ ਨੇ ਉਹਨਾਂ ਨੇ ਕਿਹਾ ਇਹ ਆ, ਕਹਿੰਦੇ ਜੀ ਇਸ ਦੁਨੀਆਂ ਦੇ ਵਿੱਚ ਸਭ ਤੋਂ ਵੱਡੀ ਟ੍ਰੈਜਡੀ ਇਹ ਆ ਕਿ ਜਿਹੜੇ ਘੱਟ ਸਿੱਖੇ ਹੋਏ ਨੇ ਉਹ ਤਾਂ ਇੱਥੋਂ ਤੱਕ ਕਹਿੰਦੇ ਜਿਹੜੇ ਮੂਰਖ ਨੇ ਉਹਨਾਂ ਨੂੰ ਆਪਣੀ ਕਹੀ ਹੋਈ ਗੱਲ ਤੇ ਪੂਰਾ ਵਿਸ਼ਵਾਸ ਹੁੰਦਾ, ਜਦੋਂ ਕਿ ਸਿਆਣੇ ਲੋਕਾਂ ਦੀ ਕਮੀ ਆ ਤੇ ਉਹਨਾਂ ਨੂੰ ਆਪਣੀ ਹੋਈ ਆਪਣੀ ਕਹੀ ਗੱਲ ਦੇ ਉੱਤੇ ਸ਼ੰਕਾ ਹੁੰਦਾ, ਉਹ ਵਾਰ ਵਾਰ ਪੜਤਾਲ ਕਰਕੇ ਵੇਖਦਾ ਰਹਿੰਦਾ ਵੀ ਯਾਰ ਜਿਹੜੀ ਮੈਂ ਗੱਲ ਕਹਿੰਦਾ ਜਿਹੜੀ ਮੈਂ ਸੋਚਦਾ ਕੀ ਵਾਕਿਆ ਹੀ ਇਹ ਸੱਚ ਆ? ਤੁਸੀਂ ਸਹਿਮਤ ਹੋ ਇਹਦੇ ਨਾਲ?
ਨਹੀਂ, ਬਿਲਕੁਲ ਏਦਾਂ ਹੀ ਹੁੰਦਾ ਚਰਨਜੀਤ। ਉਸ ਵਿੱਚ ਜਿਹੜਾ ਬੰਦਾ ਇਹ ਕਹਿੰਦਾ ਕਿ ਮੈਂ ਬਿਲਕੁਲ ਸਹੀ ਹਾਂ, ਮੇਰੀ ਗੱਲ ਗਲਤ ਹੀ ਨਹੀਂ ਹੋ ਸਕਦੀ, ਦੂਜੇ ਸ਼ਬਦਾਂ 'ਚ ਉਸ ਤੋਂ ਵੱਡਾ ਮੂਰਖ ਕਿਹੜਾ ਹੋ ਸਕਦਾ ਹੈ? ਤੇ ਜਿਹੜਾ ਸਿਆਣਾ ਬੰਦਾ ਉਹ ਕੋਸ਼ਿਸ਼ ਇਹੀ ਕਰਦਾ ਕਿ ਮਤਲਬ ਕਿ ਮੇਰੀ ਗੱਲ ਗਲਤ ਤਾਂ ਨਹੀਂ ਹੈਗੀ, ਮੈਂ ਇਹਨੂੰ ਪਰਖਾਂ, ਤੇ ਉਹ ਚੀਜ਼ ਤਾਂ ਰਹਿੰਦੀ ਹੈ। ਮਤਲਬ ਤੁਸੀਂ ਹਮੇਸ਼ਾ ਸਹੀ ਹੋਵੋ, ਇਹ ਦਾਵਾ ਆਪਣੇ ਆਪ 'ਚ ਕੋਈ ਵਿਗਿਆਨਿਕ ਦਾਵਾ ਨਹੀਂ ਹੈਗਾ।
ਜਿਹੜੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਗੱਲਾਂ ਆਈਆਂ ਸੀ ਵੀ ਜੋਤਿਸ਼ ਨੂੰ ਜੋਤਿਸ਼ ਵਿਗਿਆਨ ਕਿਹਾ ਜਾਣ ਲੱਗ ਗਿਆ, ਜੋਤਿਸ਼ ਦੇ ਉੱਤੇ ਡਿਗਰੀਆਂ ਸ਼ੁਰੂ ਕਰਤੀਆਂ ਜੀ, ਇਹ ਗੋਲਡ ਮੈਡਲਿਸਟ ਆ, ਤੇ ਬਾਹਰ ਆ ਕੇ ਸਾਡੇ ਬਹੁਤ ਲੋਕ ਵੱਡੀ ਗਿਣਤੀ 'ਚ ਨੇ ਜੀ ਜਿਹੜੇ ਕਹਿੰਦੇ ਨੇ ਸਾਨੂੰ ਤਾਂ ਈਸਟ ਫੇਸਿੰਗ ਘਰ ਚਾਹੀਦੇ। ਹਾਲਾਂਕਿ ਇੱਥੇ ਸ਼ਿਵਿੰਦਰ ਜੀ ਸਟਰੀਟਸ ਨੇ ਨਾ ਜਿਹੜੀਆਂ ਗਲੀਆਂ ਨੇ ਉਹ ਨੌਰਥ ਸਾਊਥ ਜਾਂ ਈਸਟ ਵੈਸਟ ਜਾਂਦੀਆਂ ਨੇ। ਹੁਣ ਜਿਹੜੀ ਇੱਕ ਗਲੀ ਜਾ ਰਹੀ ਹੈ ਭਾਈ ਨੌਰਥ ਸਾਊਥ ਜਿਹੜੀ ਜਾ ਰਹੀ ਹੈ ਜਾਂ ਸਾਊਥ ਤੋਂ ਨੌਰਥ, ਉਹਦੇ ਇੱਕ ਪਾਸੇ ਜਿਹੜੇ ਘਰ ਹੋਣਗੇ ਈਸਟ ਫੇਸਿੰਗ ਹੋਣਗੇ, ਇੱਕ ਪਾਸੇ ਵੈਸਟ ਫੇਸਿੰਗ ਹੋਣਗੇ। ਉਹ ਕਹਿੰਦੇ ਜੀ ਸਾਡਾ ਤਾਂ ਸਦੀਆਂ ਦਾ ਗਿਆਨ ਆ ਵੀ ਈਸਟ ਫੇਸਿੰਗ ਹੀ ਚੰਗੇ ਰਹਿੰਦੇ ਨੇ, ਹੁਣ ਅੱਧੇ ਘਰ ਈਸਟ ਫੇਸਿੰਗ ਨੇ ਅੱਧੇ ਘਰ ਵੈਸਟ ਫੇਸਿੰਗ ਨੇ। ਸਾਡੇ ਦੋਸਤ ਨਾ ਆਪਣੇ ਇਕਬਾਲ ਗਿੱਲ ਜੀ ਜਿਹੜੇ ਤੁਰ ਗਏ, ਜਿਹਨਾਂ ਨੂੰ ਗਿਆ ਹੋਇਆ 3 ਸਾਲ ਹੋ ਗਏ, 17 ਜੂਨ ਨੂੰ 3 ਸਾਲ ਹੋ ਗਏ ਸੀ, ਆਪਾਂ ਉਹਨਾਂ ਬਾਰੇ ਵੀ ਗੱਲਾਂ ਬਾਤਾਂ ਫਿਰ ਕਿਸੇ ਦਿਨ ਕਰਾਂਗੇ, ਪਰ ਉਹ ਬੜਾ ਇਸ ਗੱਲ ਦੇ ਉੱਤੇ ਬਹੁਤ ਲੈਕਚਰ ਦਿੰਦੇ ਹੁੰਦੇ ਸੀ ਜੀ, ਬੜੀਆਂ ਚੰਗੀਆਂ ਸੋਹਣੀਆਂ ਦਲੀਲਾਂ ਲੱਭ ਕੇ ਲਿਆਉਂਦੇ ਹੁੰਦੇ ਸੀ। ਉਹ ਘਰ ਵੀ ਲੱਭ ਕੇ ਲਿਆਉਂਦੇ ਹੁੰਦੇ ਸੀ, ਫਲਾਨਾ ਘਰ ਈਸਟ ਫੇਸਿੰਗ ਸੀ ਤੇ ਉਹ ਘਰ 'ਚ ਉਹੋ ਜਿਹੀਆਂ ਗੱਲਾਂ ਹੋਈਆਂ, ਮਤਲਬ ਮਾੜੀਆਂ ਗੱਲਾਂ ਹੋਈਆਂ। ਹਾਲਾਂਕਿ ਮਾੜੀ ਗੱਲ ਚੰਗੀ ਘਟਨਾ ਮਾੜੀ ਘਟਨਾ ਸਾਰੇ ਘਰਾਂ 'ਚ ਹੋ ਸਕਦੀ ਹੈ। ਫਿਰ ਉਹ ਦਲੀਲਾਂ ਪੁੱਛਦੇ ਹੁੰਦੇ ਸੀ ਲੋਕਾਂ ਤੋਂ ਵੀ ਕਿਵੇਂ ਤੁਸੀਂ ਠੀਕ ਤਰ੍ਹਾਂ ਹੋ ਜਿਹੜੇ ਈਸਟ ਫੇਸਿੰਗ ਨੇ। ਇਵੇਂ ਹੀ ਹੁਣ ਜਿਹੜੇ ਬੱਚੇ ਜਿਨ੍ਹਾਂ ਦੇ ਸਿਲੇਬਸ 'ਚੋਂ ਡੈਮੋਕ੍ਰੇਟਿਕ ਥਿੰਕਿੰਗ, ਡੈਮੋਕ੍ਰੇਟਿਕ ਸਟਰਗਲ ਜਾਂ ਹੋਰ ਜਿਹੜੀਆਂ ਇਹੋ ਜਿਹੀਆਂ ਗੱਲਾਂ ਸਿਲੇਬਸ 'ਚੋਂ ਕੱਢ ਦਿੱਤੀਆਂ ਗਈਆਂ ਨੇ, ਇਹਦਾ ਮਤਲਬ ਉਹਨਾਂ ਦੇ ਸੋਚਣ ਦੀ ਪ੍ਰਕਿਰਿਆ ਨੂੰ ਇੱਕ ਬੰਨ ਵੱਜ ਜਾਊਗਾ ਜਿਹੜਾ ਕਿ ਉਹਨਾਂ ਲਈ ਠੀਕ ਨਹੀਂ ਹੋਊਗਾ।
ਬਿਲਕੁਲ, ਤੇ ਆਉਂਦੇ ਸਮੇਂ ਦੇ ਵਿੱਚ ਅਸੀਂ ਮਤਲਬ ਇੱਕ ਤਰ੍ਹਾਂ ਦੇ ਕਹਿ ਲਓ ਕਿ ਬੋਨਸਾਈ ਕਿਸਮ ਦੇ ਜਿਹੜੀ ਪਨੀਰੀ ਜਾਂ ਬਾਰਸ ਪੈਦਾ ਕਰ ਰਹੇ ਹੋਵਾਂਗੇ।
ਬਿਲਕੁਲ ਜੀ ਸ਼ਿਵਿੰਦਰ ਜੀ, ਇਹ ਪੰਜਾਬ ਦੇ ਵਿੱਚ ਵੀ ਇਹ CBSE ਸਿਲੇਬਸ 'ਚ ਹੋਈਆਂ ਨੇ ਕਿ ਓਵਰਆਲ ਜਿਹੜੇ ਸਕੂਲ ਬੋਰਡਸ ਨੇ?
CBSE ਦਾ ਸਿਲੇਬਸ ਹੈ, CBSE ਦੇ ਸਿਲੇਬਸ ਵਿੱਚ ਇਹ ਗੱਲਾਂ ਹੈਗੀਆਂ ਨੇ। ਪਰ ਇਹ ਤੋਂ ਬਿਨਾਂ ਵੀ ਚਰਨਜੀਤ ਜੀ, ਅਸੀਂ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਕਿ CBSE ਦੇ ਸਿਲੇਬਸ ਤੋਂ ਬਿਨਾਂ ਵੀ ਨਾ ਜੇ ਆਪਾਂ ਦੂਜੇ ਲੋਕਲ ਬੋਰਡ ਦੇ ਸਿਲੇਬਸ ਦੀ ਗੱਲ ਕਰੀਏ, ਉਹਦੇ ਵਿੱਚ ਊਣਤਾਈਆਂ ਬਥੇਰੀਆਂ ਮਿਲ ਜਾਂਦੀਆਂ। ਜੇ ਆਪਾਂ ਦੇਖੀਏ ਵੀ ਗੈਰ ਵਿਗਿਆਨਕ ਸਿਲੇਬਸ ਤਾਂ ਬਥੇਰਾ ਮਿਲ ਜਾਂਦਾ। ਹੁਣ ਮੈਨੂੰ ਯਾਦ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ 6ਵੀਂ ਜਾਂ 7ਵੀਂ ਦੀ ਕਿਤਾਬ ਸੀ, ਮੈਂ ਖੁਦ ਵੀ ਪੜ੍ਹੀ ਹੋਈ ਆ, ਰਵਿਦਾਸ ਭਗਤ ਬਾਰੇ ਇੱਕ ਲੇਖ ਸੀਗਾ, ਤੇ ਉਹ ਲੇਖ ਕੀ ਸੀਗਾ ਉਹ ਅੱਜ ਵੀ ਪਤਾ ਨਹੀਂ, ਉਹਦੇ ਵਿੱਚ ਕਈ ਸਾਲ ਪੜ੍ਹਾਇਆ ਜਾਂਦਾ ਰਿਹਾ। ਹੁਣ ਮੈਨੂੰ ਨਹੀਂ ਪਤਾ ਕਿ ਅੱਜ ਵੀ ਉਹ ਪੜ੍ਹਾਇਆ ਜਾਂਦਾ ਹੈਗਾ ਕਿ ਨਹੀਂ ਹੈਗਾ 7ਵੀਂ ਜਮਾਤ ਦੀ ਹਿੰਦੀ ਦੀ ਕਿਤਾਬ ਦੇ ਵਿੱਚ। ਉਹ ਇਹ ਸੀਗਾ ਕਿ ਰਵਿਦਾਸ ਭਗਤ ਛੋਟੀ ਉਮਰ ਦੇ ਵਿੱਚ ਹੀ ਬਹੁਤ ਧਾਰਮਿਕ ਵਿਰਤੀ ਵਾਲੇ ਸੀ, ਤੇ ਛੋਟੀ ਉਮਰ ਵਿੱਚ ਹੀ ਸ਼੍ਰੀ ਰਾਮ ਚੰਦਰ ਜੀ ਤੇ ਸੀਤਾ ਦੀਆਂ ਮੂਰਤੀਆਂ ਬਣਾ ਕੇ ਉਹ ਪੂਜਾ ਕਰਦੇ ਹੁੰਦੇ ਸੀ। ਹੁਣ ਸਾਨੂੰ ਪਤਾ ਕਿ ਰਵਿਦਾਸ ਭਗਤ ਜਿਹੜੇ ਨੇ ਉਹ ਮਤਲਬ ਇਹ ਦੋ ਤਰ੍ਹਾਂ ਦੇ ਹੋਏ ਨਾ ਭਗਤ, ਇੱਕ ਤਾਂ ਮਤਲਬ ਰੱਬ ਨੂੰ ਜਿਹੜਾ ਹੈਗਾ ਵੀ ਇੱਕ ਜਿਹੜਾ ਇੱਕ ਸਟੈਚੂ ਵਾਲੇ ਜਾਂ ਰੂਪ ਚ ਦੇਖਦੇ ਸੀ, ਇੱਕ ਨਿਰੰਕਾਰ ਮੰਨਦੇ ਸੀਗੇ ਵੀ ਉਹਦਾ ਕੋਈ ਆਕਾਰ ਨੀ ਸਰੂਪ ਨੀ ਹੈਗਾ, ਹੈ ਨਾ। ਤੇ ਜਿਹੜੇ ਰਵਿਦਾਸ ਭਗਤ ਉਸ ਕੈਟਾਗਰੀ ਸੀਗੇ ਵੀ ਉਹ ਰੱਬ ਨੂੰ ਜਿਹੜਾ ਇੱਕ ਵੀ ਉਹਦਾ ਕੋਈ ਸਰੂਪ ਨੀ ਹੈਗਾ, ਉਸ ਵੀ ਉਹ ਮੂਰਤੀ ਪੂਜਾ ਦੇ ਵਿਰੋਧ ਵਿੱਚ ਸੀਗੇ ਰਵਿਦਾਸ ਭਗਤ। ਮਤਲਬ ਉੱਥੇ ਉਸ ਸਿਲੇਬਸ ਵਿੱਚ ਬੱਚੇ ਇਹੀ ਪੜ੍ਹੀ ਗਏ ਕਿ ਰਵਿਦਾਸ ਭਗਤ ਛੋਟੇ ਹੁੰਦੇ ਤੋਂ ਮੂਰਤੀਆਂ ਬਣਾ ਕੇ ਪੂਜਾ ਕਰਦੇ ਹੁੰਦੇ ਸੀ।
ਵਾਹ ਵਾਹ ਦੋਸਤੋ, ਕਿਉਂਕਿ ਸਮਾਂ ਥੋੜਾ ਰਹਿ ਗਿਆ, ਖੈਰ ਕੁਛ ਸਮਾਂ ਹੈਗਾ ਸਾਡੇ ਕੋਲ ਅਜੇ, ਪਰ ਮੈਂ ਆਪਣਾ ਸੁਨੇਹਾ ਵੀ ਤੁਹਾਨੂੰ ਦੇਣਾ। ਮੈਂ ਕਾਫੀ ਦਿਨਾਂ ਤੋਂ ਅਨਾਊਂਸ ਕਰ ਰਿਹਾ ਜੀ, ਮੇਰੇ ਕੋਲ ਇੱਕ ਟਾਊਨ ਹਾਊਸ ਹੈਗਾ ਇੱਥੇ ਸ਼ੋਪਰਸ ਵਰਲਡ ਕੋਲੇ, ਨਵਾਂ ਟਾਊਨ ਹਾਊਸ ਆ ਜੀ, ਉਹ ਬਿਲਡਰ ਦੀ ਪ੍ਰਾਈਸ ਤੋਂ $70,000 ਇਹ ਟਾਊਨ ਹਾਊਸ ਤੁਹਾਨੂੰ ਸਸਤਾ ਮਿਲ ਜੂਗਾ, ਬਿਲਕੁਲ ਦੇਵਾਂਗੇ ਜੀ। ਤੇ $2,800 ਰੈਂਟ ਦੇ ਉੱਤੇ ਵੀ ਚੜਾਵਾਂਗੇ, ਇੱਥੇ ਕਾਫੀ ਟਾਊਨ ਹਾਊਸ ਅਸੀਂ $2,800 ਪਰ ਮੰਥ ਰੈਂਟ ਤੇ ਚੜਾਏ ਨੇ, ਸਾਡੇ ਜਿਹੜੇ ਕਲਾਇੰਟਸ ਨੇ ਜਿਨ੍ਹਾਂ ਨੇ ਬੁੱਕ ਕਰਾਏ ਸੀ ਇਹ, ਉਹਨਾਂ ਦੇ ਇਹ ਅਸੀਂ ਚੜਾਏ ਨੇ ਰੈਂਟ ਦੇ ਉੱਤੇ। ਇਹ ਵੀ ਟਾਊਨ ਹਾਊਸ ਬਿਲਡਰ ਦੀ ਪ੍ਰਾਈਸ ਤੋਂ $70,000 ਸਸਤਾ, ਬਿਲਡਰ ਦੀ ਪ੍ਰਾਈਸ ਆ ਜਿਹੜੀ 7,40,000 ਆ ਜੀ, 7,45,000 ਇਸ ਏਰੀਆ ਸ਼ੋਪਰਸ ਵਰਲਡ ਦੇ ਕੋਲੇ। ਇਹ ਪਹਿਲੀ ਡਿਵੈਲਪਮੈਂਟ ਆ ਇਹ ਟਾਊਨ ਹਾਊਸਿਸ ਦੀ। ਇੱਥੇ ਤੁਹਾਨੂੰ ਹੋਰ ਵੀ ਅਸੀਂ ਰੈਂਟਲ ਗਰੰਟੀ ਵਾਲੇ ਜਿਹੜੇ ਟਾਊਨ ਹਾਊਸ ਸੈੱਲ ਕਰ ਰਹੇ ਹਾਂ 2 ਸਾਲ ਦੀ ਰੈਂਟਲ ਗਰੰਟੀ ਵਾਲੇ, ਉਹ ਵੀ 7,40,000 ਦੇ ਰਹੇ ਹਾਂ, ਪਰ ਇਹ ਟਾਊਨ ਹਾਊਸ ਤੁਸੀਂ 7,40,000 ਚੋਂ 70,000 ਮਾਈਨਸ ਕਰ ਦਿਓ, ਉਸ ਪ੍ਰਾਈਸ ਤੇ ਤੁਹਾਨੂੰ ਮਿਲ ਜੂ, ਕਿਉਂਕਿ ਅੱਜ ਕੱਲ੍ਹ ਮੋਰਗੇਜ ਰੂਲਸ ਬਹੁਤ ਟਾਈਟ ਨੇ, ਤੇ ਇਹ ਜਿਹੜਾ ਕਲਾਇੰਟ ਆ ਇਹ ਅਸਾਈਨਮੈਂਟ ਦੇ ਉੱਤੇ ਵੇਚ ਰਿਹਾ, ਤੇ ਤੁਸੀਂ ਜੇ ਇਹਦਾ ਫਾਇਦਾ ਉਠਾਉਣਾ ਜੀ ਤੇ ਫਿਰ ਤੁਸੀਂ ਫੌਰੀ ਮੈਨੂੰ ਕਾਲ ਕਰ ਲਿਓ, 647-384-36 ਮੇਰਾ ਨੰਬਰ ਆ, 647-3008436 ਹੋਰ ਵੀ ਸਾਡੇ ਕੋਲ ਹੈਗੀਆਂ ਨੇ ਪ੍ਰੋਪਰਟੀਆਂ, ਪ੍ਰੋਪਰਟੀਜ਼ ਅਸਾਈਨਮੈਂਟ ਦੇ ਉੱਤੇ ਜਾਂ ਵੈਸੇ ਵੀ ਨਵੀਆਂ ਪ੍ਰੋਪਰਟੀਜ਼ ਨੇ, ਪਰ ਇਹਦਾ ਤੁਹਾਨੂੰ ਵੱਧ ਫਾਇਦਾ ਹੋ ਸਕਦਾ ਜੇ ਤੁਸੀਂ ਇਨਵੈਸਟਰ ਹੋ ਤੇ ਤੁਹਾਨੂੰ$70,000 ਸਸਤਾ ਮਿਲਦਾ, ਜੇ ਤੁਸੀਂ ਐਂਡ ਯੂਜ਼ਰ ਹੋ ਫਿਰ ਵੀ $70,000 ਸਸਤਾ ਮਿਲਦਾ, ਤੇ ਕਰ ਲਓ ਜੀ ਤਿਆਰੀ, ਮੈਨੂੰ ਫੋਨ ਕਰ ਲਿਓ ਪ੍ਰੋਗਰਾਮ ਖਤਮ ਹੁੰਦੇ ਸਰ 647-384-36 ਮੇਰਾ ਨੰਬਰ ਹੈ, ਲਓ ਦੋ ਕੁ ਕਮਰਸ਼ੀਅਲ ਹੋਰ ਪਲੇ ਕਰਕੇ ਫਿਰ ਆਪਾਂ 6 ਬੰਦੇ ਨਾਲ ਗੱਲਬਾਤ ਜਾਰੀ ਰੱਖਾਂਗੇ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ, ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ, ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ, ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ, ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਾ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਏਸ਼ੀਅਨ ਫੂਡ ਸੈਂਟਰ।
ਦੋਸਤੋ, ਮੈਨੂੰ ਲੱਗਦਾ ਕਿ ਹੁਣ ਟਾਈਮ ਸਾਡਾ ਸਮਾਪਤ ਹੁੰਦਾ ਜਾਂਦਾ, ਸ਼ਿਵਿੰਦਰ ਤੋਂ ਵੀ ਛੁੱਟੀ ਮੰਗਦੇ। ਸ਼ਿਵਿੰਦਰ ਜੀ, ਮਾਫੀ ਚਾਹੁੰਦੇ ਆਪਾਂ, ਹੁਣ ਬਾਕੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਧੰਨਵਾਦ ਤੁਹਾਡਾ ਬਹੁਤ ਬਹੁਤ।
ਸ਼ੁਕਰੀਆ ਜੀ,
ਮਿਹਰਬਾਨੀ। ਦੋਸਤੋ, ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਉਦੋਂ ਤੱਕ ਦਿਓ ਛੁੱਟੀ। ਪ੍ਰੋਗਰਾਮ ਤੋਂ ਬਾਅਦ ਚ ਮੇਰੇ ਨਾਲ ਜਾਂ ਰਾਣਾ ਜੀ ਨਾਲ ਗੱਲਬਾਤ ਕਰਨੀ ਆ। ਮੇਰਾ ਨੰਬਰ 647-384-36 ਹੈ, ਰਾਣਾ ਜੀ ਦਾ ਨੰਬਰ 905-915-8484 ਹੈ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
The views expressed on the preceding program may not necessarily be those of the owner or management of WTOR radio station.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, Zoom किए हैं।
Zoom? क्या मतलब?
Zoom मतलब Fast and Reliable Money Transfer. अभी डाउनलोड कीजिए Zoom Money Transfer App from PayPal. That's XOOM. और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
Zoom, a PayPal service. तेज, आसान और महफूज मनी ट्रांसफर।
ब्रैम्पटन शहर से एक खास पैगाम, 10 سے زیادہ افراد کا اجتماع نہ کریں اور نہ اس میں حصہ لیں، اس لیے کہ گھر پر یا باہر 10 افراد کی زیادہ سے زیادہ اجازت ہے۔ ٹرانزٹ پر یا باہر جائیں، گروسری سٹور پر نان میڈیکل ماسک پہنیں اور فاصلہ رکھیں۔ پارک یا بند کھیل کی سہولتیں ہوں یا آؤٹ ڈور فٹنس کا سامان جو ابھی بند ہے استعمال نہ کریں۔ آپ کو کم سے کم $500 کا جرمانہ ہو سکتا ہے۔ 311 پر کال کریں یا brampton.ca/covid19 پر جا کر مزید معلومات حاصل کریں۔
اب جبکہ مزید مقامی کاروبار اور خدمات دوبارہ کھل رہے ہیں اور ہجوم میں لوگوں کی تعداد بڑھ کر 10 تک ہو گئی ہے، ہمیں ایک دوسرے کو محفوظ رکھنے کی اپنی کوششیں جاری رکھنی چاہیے۔ جسمانی فاصلہ رکھنے پر عمل کریں، اپنے درمیان 2 میٹر کا فاصلہ رکھیں۔ جب جسمانی فاصلہ رکھنا دشوار ہو تو چہرے کو ڈھانپ کر رکھیں اور کثرت سے ہاتھوں کو دھونا جاری رکھیں۔ اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے تو اپنی جانچ کروائیں، گھر کے اندر یا باہر۔ محفوظ رہیں، زندگیاں بچائیں۔ مزید جاننے کے لیے ontario.ca/coronavirus ملاحظہ کریں۔ اس کے لیے حکومت اونٹیریو کے ذریعے ادائیگی کی گئی ہے۔
COVID-19 کر کے سارا کام آن لائن ہو گیا، گروسری آن لائن ہو گئی، ٹیوشن آن لائن ہو گئی، اور تا ہور کل مینوں ریا نے دسیا کہ سوڈی فرنیچر والے بھی ہن آن لائن فرنیچر سیل کر رہے ہیں۔
بالکل ٹھیک سنیا، تے ہن انہاں دیاں دونوں لوکیشنز کھل گئیاں ہن۔
برمٹن دے سب تو بڑے فرنیچر سٹورز وچوں ایک سوڈی فرنیچر تے ہن COVID-19 دے دوران انہاں دی ویب سائٹ sodifurniture.com تے جاؤ اتے اپنی پسند دا فرنیچر سلیکٹ کرو۔ سٹور وچ آ کے سیم فرنیچر دیکھو اتے سیم پرائز تے لو۔ انہاں دیاں دوویں لوکیشنز ہن کھل گئیاں ہن۔ فار مور انفارمیشن information, call 905-874-7171.
Teletime Electronics, LEDs और home appliances की hottest और branded range के साथ 0% finance, guarantee on lowest prices और free delivery in GTA. तो इंतजार कैसा? अभी विजिट करें Teletime Brampton, 280 Rutherford Road या Springdale Square Shopping Center या Etobicoke, 1770 Albion Road या 9909